ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ, ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਹੈ, ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 9056140000905-614-00-00 'ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ, ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਘਰ ਆ ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 'ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। ਥਿੰਕ ਫਰਨੀਚਰ, ਥਿੰਕ ਰਿਟਸ ਫਰਨੀਚਰ। ਮੀਟ ਰੋਹਿਤ ਦਾ ਯੈਸ ਮੈਨ, ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ।
ਵਿਜ਼ਿਟ 5200 ਡਿਕਸੀ ਰੋਡ, ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ, ਮਿਸਿਸਾਗਾ, 905-232-7489।
ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆ। June 21, 2020 ਅਤੇ ਜਿਹੜਾ ਜੀ ਅੱਜ ਦਾ ਦਿਨ ਆ, ਜਿਹੜਾ ਜਿੱਥੇ ਹੀਟ ਵਾਰਨਿੰਗ ਦਿੱਤੀ ਹੋਈ ਆ ਅਥਾਰਟੀਜ਼ ਵੱਲੋਂ, ਅਤੇ ਜਿਹੜੇ ਸੀਨੀਅਰ ਨੇ ਜਾਂ ਬੱਚੇ ਨੇ ਉਹਨਾਂ ਨੂੰ ਖਾਸ ਖਿਆਲ ਰੱਖਣ ਦੀ ਜਿਹੜੀ ਆ ਉਹ ਹਦਾਇਤ ਕੀਤੀ ਗਈ ਆ। ਜੇ ਲੋੜ ਨਹੀਂ ਬਾਹਰ ਜਾਣ ਦੀ ਤਾਂ ਤੁਸੀਂ ਅੰਦਰ ਰਹੋ, ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਕਰੋ ਅਤੇ ਠੰਡੇ ਥਾਵਾਂ 'ਤੇ ਜਿਹੜਾ ਆ ਉਹ ਰਹਿਣ ਦੀ ਲੋੜ ਆ। ਸਟੂਡੀਓ ਦੀ ਘੜੀ ਮੁਤਾਬਕ 2:02 ਅਤੇ ਕੁਛ ਸਕਿੰਟ ਹੋ ਚੁੱਕੇ ਆ। 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਰਹੇਗੀ। ਮੇਰੇ ਨਾਲ ਇਕਬਾਲ ਸੰਭਲ ਜੀ ਸਟੂਡੀਓ ਦੇ ਵਿੱਚ ਨੇ ਹਮੇਸ਼ਾ ਦੀ ਤਰ੍ਹਾਂ, ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਜਿਹੜਾ ਆ ਉਹ ਸੇਮ ਹੀ ਆ ਜੀ, ਜਿਹੜਾ ਹਫ਼ਤੇ ਦੇ ਬਾਕੀ ਸਾਰੇ ਦਿਨ ਹੁੰਦਾ ਆ, 416-620-1778, 416-620-1778। ਅੱਜ ਇੱਥੇ ਹੋਰ ਬਾਕੀ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ, ਸਾਡੇ ਜਿਹੜੇ ਆ ਸਪੋਂਸਰਡ ਬਿਜ਼ਨਸ ਅਦਾਰਿਆਂ ਦੇ ਜਿਹੜੇ ਆ ਸੰਦੇਸ਼ ਹੋਣਗੇ, ਬਿਰਜੂ ਹੋਣਾ ਤੋਂ ਖਬਰਾਂ ਦਾ ਬੁਲੇਟਿਨ ਹੋਵੇਗਾ। ਉੱਥੇ ਕੁਛ ਇੱਕ ਗੱਲਾਂ ਜਿਹੜੀਆਂ ਆ ਜੀ, ਉਹ ਕਰੋਨਾ ਦੀਆਂ ਗੱਲਾਂ ਤਾਂ ਹੋਣੀਆਂ ਹੀ ਹੋਣੀਆਂ ਆ, ਕਿਉਂਕਿ ਉਹ ਅੱਜ ਕੱਲ੍ਹ ਜਿੰਨਾ ਚਿਰ ਕੋਈ ਵੈਕਸੀਨ ਨਹੀਂ ਬਣਦੀ ਜਾਂ ਕੁਛ ਹੋਰ, ਉਹਨਾਂ ਚਿਰ ਉਹਦੀਆਂ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਆ। ਵਾਰ ਵਾਰ ਆਪਾਂ ਸਾਰਿਆਂ ਨੂੰ ਇਹ ਯਾਦ ਰੱਖਣਾ ਜ਼ਰੂਰੀ ਆ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਜ਼ਰੂਰੀ ਆ, ਜਿੱਥੇ ਉਹਦੇ ਨਾਲ ਆਪਣੀ ਸੇਫਟੀ ਆ ਉੱਥੇ ਜਿਹੜੀ ਆ ਜੀ ਕਮਿਊਨਿਟੀ ਦੀ ਸੇਫਟੀ ਵੀ ਨਾਲ ਹੀ ਆ, ਕਿਉਂਕਿ ਜੇ ਇੱਕ ਨੂੰ ਲਾਗ ਲੱਗ ਗਈ ਤਾਂ ਉਹ ਇੱਕ ਤੋਂ ਅੱਗੇ ਕਈਆਂ ਨੂੰ ਫੇਰ ਜਿਹੜੀ ਆ ਲਾਗ ਲੱਗ ਸਕਦੀ ਆ। ਉੱਥੇ ਹੀ ਜਿਹੜਾ ਹੈ ਜੀ, ਜਿਹੜਾ June 21 ਆ ਉਹ ਸਾਲ ਦਾ ਸਭ ਤੋਂ ਵੱਡਾ ਦਿਨ ਜਿਹੜਾ ਆ ਉਹ ਵੀ ਆ, ਕਿਉਂਕਿ ਅੱਜ ਤੋਂ ਬਾਅਦ ਦਿਨ ਫੇਰ ਜਿਹੜੇ ਆ ਘਟਣੇ ਸ਼ੁਰੂ ਹੋ ਜਾਣੇ ਆ। ਜਿਹੜਾ ਆ ਇਹ ਆ ਵੀ ਜੇ ਇਹ ਵੇਖਣਾ ਹੋਵੇ ਵੀ ਜੀ ਦਿਨ ਜਿਹੜੇ ਅਜੇ ਹੁਣੇ ਹੀ ਤਾਂ ਵਧਣੇ ਸ਼ੁਰੂ ਹੋਏ ਸੀਗੇ, ਹਨੇਰਾ ਜਿਹਾ ਜਿਹੜਾ ਆ ਉਹ 9:00 ਪੈਣਾ ਸ਼ੁਰੂ ਹੋਇਆ ਸੀ, ਅਤੇ ਹੁਣ ਫੇਰ ਦਿਨ ਦੀ ਲੰਬਾਈ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਣੀ ਆ। ਉੱਥੇ ਹੀ ਭਾਈ ਅੱਜ ਫਾਦਰਸ ਡੇ ਵੀ ਆ, ਅਤੇ ਪਹਿਲਾਂ ਵੀ ਆਪਣੀਆਂ ਗੱਲਾਂ ਬਾਤਾਂ ਹੋਈਆਂ ਆ ਵੀ ਜਿਹੜੀ ਅੱਜ ਕੱਲ੍ਹ ਮੰਡੀ ਦਾ ਯੁੱਗ ਆ, ਕਿਤੇ ਫਾਦਰ ਡੇ, ਕਿਤੇ ਮਦਰ ਡੇ, ਕਿਤੇ ਰੋਜ਼ ਡੇ, ਕਿਤੇ ਚੋਕਲੇਟ ਡੇ, ਕਿਤੇ ਆਹ ਡੇ, ਕਿਤੇ ਉਹ ਡੇ, ਉਹਦੇ ਨਾਲ ਜਿਹੜਾ ਆ ਜੀ ਸਮਾਨ ਨੂੰ ਵੇਚਣ ਦਾ, ਮੰਡੀ ਨੂੰ ਚੀਜ਼ਾਂ ਦੇ ਮੰਡੀ ਕਰਨ ਦਾ ਬਹਾਨਾ ਬਣਾਇਆ ਗਿਆ ਆ। ਪਰ ਮੈਨੂੰ ਇਹ ਲੱਗਦਾ ਹੁੰਦਾ ਨਿੱਜੀ ਤੌਰ 'ਤੇ ਵੀ ਠੀਕ ਆ, ਇੱਕ ਦਿਨ ਜ਼ਰੂਰ ਰਾਖਵਾਂ ਤੁਸੀਂ ਰੱਖ ਲਿਆ, ਪਰ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਆ ਵੀ 365 ਦੇਣੀ ਜਿਹੜੀਆਂ ਆ ਉਹ ਯਾਦ ਰੱਖਣੀਆਂ ਚਾਹੀਦੀਆਂ ਆ ਵੀ ਫਾਦਰਸ ਡੇ ਵੀ ਆ ਅਤੇ ਮਦਰਸ ਡੇ ਵੀ ਆ ਅਤੇ ਟੀਚਰਸ ਡੇ ਵੀ ਆ ਅਤੇ ਪੇਰੈਂਟਸ ਡੇ ਵੀ ਆ। ਮੈਂ ਤਾਂ ਸੁਣਦਾ ਕਈ ਵਾਰੀ ਇਹ ਹੈਰਾਨ ਹੁੰਦਾ ਹੁੰਦਾ ਵੀ ਜੇ ਫਾਦਰ ਡੇ ਅਤੇ ਮਦਰ ਡੇ ਆ ਉਸ ਤੋਂ ਬਾਅਦ ਪੇਰੈਂਟਸ ਡੇ ਵੀ ਹੈਗਾ ਵੀ ਇਹਦਾ ਰੈਲੇਵੈਂਸ ਕਿੰਨਾ ਕਿਆ ਮੈਨੂੰ ਨਹੀਂ ਪਤਾ, ਪਰ ਭਾਈ ਜਿਹੜੇ ਮਨਾਉਂਦੇ ਆ ਜਿਨ੍ਹਾਂ ਨੇ ਇਹ ਖਾਸ ਰਾਖਵਾਂ ਦਿਨ ਰੱਖਿਆ ਹੋਇਆ ਆ ਵੀ ਜੇ ਅਸੀਂ ਇਸ ਦਿਨ ਫਾਦਰ ਨੂੰ ਮਿਲਣਾ ਆ ਇਸ ਦਿਨ ਪੇਰੈਂਟਸ ਨੂੰ ਮਿਲਣਾ, ਨਿਊਕਲੀਅਰ ਫੈਮਲੀਆਂ ਆ ਜਿਹੜੇ ਸਮਾਜ 'ਚ ਰਹਿ ਰਹੇ ਆ ਉੱਥੇ ਮੂਵ ਆਊਟ ਜਿਹੜੀ ਆ ਜਦੋਂ ਬੱਚਾ ਥੋੜ੍ਹਾ ਜਿਹਾ ਸਿਆਣਾ ਹੋ ਜਾਂਦਾ ਆ ਅਤੇ ਮੂਵ ਆਊਟ ਦਾ ਜਿਹੜਾ ਆ ਉਹ ਕੋਨਸੈਪਟ ਆ, ਹੋ ਸਕਦਾ ਉਹਦੇ ਕਰਕੇ ਇਹੋ ਜਿਹੇ ਦਿਨ ਜਿਹੜੇ ਆ ਬਣੇ ਹੋਣ। ਪਰ ਮੈਨੂੰ ਨਿੱਜੀ ਤੌਰ 'ਤੇ ਇਹ ਲੱਗਦਾ ਆ ਬਈ ਪਦਾਰਥ ਵੇਚਣ ਦੇ ਹਿਸਾਬ ਦੇ ਨਾਲ ਜਿਹੜੇ ਆ ਜੇ ਅੱਜ ਫਾਦਰਸ ਡੇ ਆ ਅਤੇ ਫਾਦਰ ਨੂੰ ਆਹ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਆ, ਮਦਰਸ ਡੇ ਆ ਅਤੇ ਆਹ ਖਰੀਦ ਲਓ ਅਤੇ ਉਹ ਖਰੀਦ ਲਓ, ਵੈਲੰਟਾਈਨਸ ਡੇ ਆ ਅਤੇ ਆਹ ਖਰੀਦ ਲਓ, ਉਹ ਮੈਨੂੰ ਲੱਗਦਾ ਹੁੰਦਾ ਹੈ ਵੀ ਉਹ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਨਾਲ ਜੋੜ ਕੇ ਉਸ ਇੱਕ ਖਾਸ ਦਿਨ ਇੱਕ ਵਿਕਰੀ ਵਧਾਉਣ ਦਾ ਇੱਕ ਖਾਸ ਤਰੀਕਾ ਆ। ਪਰ ਜਿਹੜਾ ਉਸ ਤੋਂ ਵੀ ਜਿਹੜੀ ਜ਼ਰੂਰੀ ਗੱਲ ਆ ਜਿਹੜੀ ਮੈਨੂੰ ਲੱਗਦੀ ਆ, ਫਾਦਰਸ ਡੇ ਤਾਂ ਚਲੋ ਆਪਾਂ ਨੂੰ ਸਾਰੇ ਸਾਲ ਰੱਖਣਾ ਚਾਹੀਦਾ, ਅੱਜ ਦਾ ਦਿਨ ਜਿਹੜਾ ਆ ਜੀ ਉਹ ਨੈਸ਼ਨਲ ਇੰਡੀਜਨਸ ਡੇ ਵੀ ਆ ਅਤੇ 1982 ਦੇ ਵਿੱਚ ਇਹ ਜਿਹੜਾ ਆ ਨੈਸ਼ਨਲ ਇੰਡੀਅਨ ਬ੍ਰਦਰਹੁੱਡ ਜਿਹੜੀ ਆ ਜੀ ਉਹਨਾਂ ਨੇ ਸੋਲੀਡੈਰਿਟੀ ਵਾਲੀ ਗੱਲ ਕੀਤੀ ਅਤੇ ਇਹ ਦਿਨ ਮਨਾਉਣ ਦੀ ਗੱਲ ਕੀਤੀ June 21 ਨੂੰ। ਅਤੇ 1995 ਦੇ ਵਿੱਚ ਇਹਨੂੰ ਜਿਹੜਾ ਆ ਨੈਸ਼ਨਲ ਫਸਟ ਪੀਪਲਸ ਡੇ ਦੇ ਨਾਂ ਨਾਲ ਜਾਣਨਾ ਸ਼ੁਰੂ ਕੀਤਾ ਗਿਆ ਅਤੇ ਹੌਲੀ ਹੌਲੀ ਕਰਦਿਆਂ ਕਰਾਉਂਦਿਆਂ ਇਹ ਜੀ 2017 ਦੇ ਵਿੱਚ ਜਸਟਿਨ ਟਰੂਡੋ ਹੋਣਾ ਨੇ ਇਹਦਾ ਨਾਮ ਜਿਹੜਾ ਆ ਨੈਸ਼ਨਲ ਇੰਡੀਜਨਸ ਪੀਪਲਸ ਡੇ ਜਿਹੜਾ ਆ ਉਹ ਕੀਤਾ ਗਿਆ। ਹਾਲਾਂਕਿ ਸਭ ਤੋਂ ਪਹਿਲਾਂ ਜਿਹੜਾ ਆ ਇਹ 1945 ਦੇ ਵਿੱਚ ਇੰਡੀਅਨ ਡੇ ਜਿਹੜਾ ਆ ਉਹਦੇ ਰੂਪ 'ਚ ਮਨਾਉਣਾ ਸ਼ੁਰੂ ਕੀਤਾ ਗਿਆ, ਪਰ ਉਹ ਜਿਹੜਾ ਆ ਫਸਟ ਨੇਸ਼ਨਸ ਵੱਲੋਂ ਸੈਲਫ ਡਿਕਲੇਅਰਡ ਡੇ ਸੀਗਾ। ਹਾਂ ਉਸ ਤੋਂ ਬਾਅਦ ਕਮਿਸ਼ਨ ਨੇ ਇਹਦਾ ਨਾਂ ਕੁਛ ਦਿੱਤਾ, ਉਸ ਤੋਂ ਪਹਿਲਾਂ ਜਿਹੜੇ ਆ ਜਿਹੜੇ ਆ ਇੰਡੀਅਨ ਬ੍ਰਦਰਹੁੱਡ ਜਿਹੜੀ ਆ ਉਹਨਾਂ ਨੇ ਆਪਣੇ ਲੈਵਲ 'ਤੇ ਮਨਾਉਣਾ ਸ਼ੁਰੂ ਕੀਤਾ ਅਤੇ ਇੰਡੀਅਨ ਬ੍ਰਦਰਹੁੱਡ ਦਾ ਨਾਂ ਵੀ ਅੱਜ ਕੱਲ੍ਹ ਮੈਂ ਦੱਸਣਾ ਚਾਹੁੰਦਾ, ਉਹਦਾ ਨਾਂ ਜਿਹੜਾ ਆ ਅੱਜ ਕੱਲ੍ਹ ਆ ਅਸੈਂਬਲੀ ਆਫ ਫਸਟ ਨੇਸ਼ਨਸ, ਜਿਹਨੂੰ ਕਿ ਪਹਿਲਾਂ ਉਹਦਾ ਨਾਂ ਨੈਸ਼ਨਲ ਇੰਡੀਅਨ ਬ੍ਰਦਰਹੁੱਡ ਸੀਗਾ। ਅਤੇ ਟਾਈਮ ਨਾਲ ਚੀਜ਼ਾਂ ਇਵੋਲਵ ਹੁੰਦੀਆਂ ਰਹਿੰਦੀਆਂ ਆ, ਪਰ ਇੱਕ ਚੀਜ਼ ਤਾਂ ਜ਼ਰੂਰ ਆ ਜੀ ਵੀ ਅਸਲੀ ਮਾਲਕ ਇਸ ਧਰਤੀ ਦੇ ਉਹ ਹੀ ਆ, ਬਾਕੀ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਆਪਾਂ ਬਾਕੀ ਸਾਰੇ ਜਿਹੜੇ ਆ ਕੋਈ 200 ਸਾਲ ਪਹਿਲਾਂ ਆਇਆ, ਕੋਈ 500 ਸਾਲ ਪਹਿਲਾਂ ਆਇਆ, ਕੋਈ 20 ਸਾਲ ਪਹਿਲਾਂ ਆਇਆ ਅਤੇ ਕੋਈ 2 ਸਾਲ ਪਹਿਲਾਂ ਆਇਆ, ਬਾਕੀ ਸਾਰੇ ਜਿਹੜੇ ਆ ਇਮੀਗ੍ਰੈਂਟ ਆਏ ਆ, ਇਮੀਗ੍ਰੈਂਟਸ ਦੀਆਂ ਅੱਗੇ ਜਨਰੇਸ਼ਨਸ ਇਸ ਧਰਤੀ 'ਤੇ ਹੈਗੀਆਂ ਆ, ਪਰ ਜਿਹੜੇ ਆ ਇੰਡੀਜਨਸ ਲੋਕ ਨੇ ਜਿਹੜੇ ਫਸਟ ਨੇਸ਼ਨਸ ਨੇ ਉਹ ਇਸ ਧਰਤੀ ਦੇ ਅਸਲ ਮਾਲਕ ਨੇ। ਅਤੇ ਕਈਆਂ ਥਾਵਾਂ 'ਤੇ ਉਹਨਾਂ ਨੂੰ ਅਜੇ ਵੀ ਜਿਹੜਾ ਆ ਬੋਇਲਡ ਵਾਟਰ ਐਡਵਾਈਜ਼ਰੀ ਦੇ ਵਿੱਚੋਂ ਲੰਘਣਾ ਪੈ ਰਿਹਾ ਆ। ਕਈ ਵਾਰੀ ਅਜੇ ਵੀ ਜਿਹੜੀਆਂ ਗ੍ਰਾਸੀ ਰੂਟਸ ਦੇ ਵਿੱਚ ਜਿਹੜਾ ਉਹਨਾਂ ਦੀ ਮਰਕਰੀ ਐਡ ਹੋਈ ਕਿੰਨਾ ਚਿਰ ਐਡ ਹੁੰਦੀ ਰਹੀ ਉਹਦੀਆਂ ਗੱਲਾਂ ਹੁਣ ਆ ਕੇ ਹੋਣੀਆਂ ਸ਼ੁਰੂ ਹੋਈਆਂ ਆ। ਅਤੇ ਜ਼ਰੂਰੀ ਆ ਵੀ ਆਪਾਂ ਸਿਰਫ ਜਿਵੇਂ ਪਹਿਲਾਂ ਕਿਹਾ ਵੀ ਜੇ ਦਿਨ ਬਣੇ ਆ ਤਾਂ ਦਿਨ ਇਕੱਲੇ ਮਨਾਈਏ ਹੀ ਨਾ, ਇਹਨਾਂ ਦਿਨਾਂ ਦੇ ਨਾਲ ਕੀ ਕੁਛ ਜੁੜਿਆ ਹੋਇਆ ਆ, ਇਹਨਾਂ ਦਿਨਾਂ ਇਹ ਦਿਨ ਕੀ ਕੁਛ ਸੋਚਣ ਨੂੰ ਮਜਬੂਰ ਕਰਦੇ ਆ, ਉਹਨੂੰ ਜ਼ਰੂਰ ਜਿਹੜਾ ਆ ਘੱਟੋ ਘੱਟ ਉਸ ਦਿਨ ਸੋਚ ਲੈਣਾ ਚਾਹੀਦਾ ਆ। ਯਾਦ ਤਾਂ ਲਗਾਤਾਰ ਰਹਿਣੇ ਚਾਹੀਦੇ ਆ, ਬਟ ਜੇ ਕੋਈ ਰਾਖਵਾਂ ਦਿਨ ਹੈਗਾ ਇਹਨਾਂ ਚੀਜ਼ਾਂ ਵਾਸਤੇ ਉਸ ਦਿਨ ਇਹਨਾਂ ਚੀਜ਼ਾਂ ਨੂੰ ਸੋਚਣਾ ਜਿਹੜਾ ਆ ਉਹ ਜ਼ਰੂਰ ਚਾਹੀਦਾ ਆ। ਦੂਜਾ ਜਿਹੜਾ ਜੀ ਕਰੋਨਾ ਦੀ ਗੱਲ ਵੀ ਕਰਦੇ ਹਾਂ, ਪਰ ਜਿਹੜਾ ਬ੍ਰੈਂਪਟਨ ਦੇ ਵਿੱਚ ਇੱਕ ਪਰਿਵਾਰ ਦੇ 3 ਜੀਅ ਜਿਹੜੇ ਆ ਉਹ ਚਲੇ ਗਏ, ਉਹਨਾਂ ਦਾ ਕੋਈ ਕਸੂਰ ਨਹੀਂ ਸੀ, 3 ਬੜੀਆਂ ਪਿਆਰੀਆਂ ਬੱਚੀਆਂ ਅਤੇ ਇੱਕ ਉਹਨਾਂ ਦੀ ਮਾਂ। ਡਰਾਈਵਰ ਉਹ ਜਿਹਦਾ ਲਾਇਸੈਂਸ ਪ੍ਰੋਹਿਬਿਟਡ ਸੀਗਾ, ਜੋ ਰਿਪੋਰਟਾਂ ਜੋ ਮੀਡੀਆ ਰਿਪੋਰਟਾਂ ਜੋ ਪੁਲਿਸ ਵਾਲੇ ਦੱਸ ਰਹੇ ਆ ਡਰਾਈਵਰ ਉਹ ਸੀਗਾ, ਵੀਡੀਓ ਆਈਆਂ ਹੋਈਆਂ ਆ ਅਤੇ ਉਹ ਵੀਡੀਓ ਦੇ ਵਿੱਚ ਉਹਨੂੰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਅਤੇ ਉਹ ਵੀ ਇਹ ਵੀ ਪਤਾ ਲੱਗ ਰਿਹਾ ਆ ਮੀਡੀਆ ਰਿਪੋਰਟਾਂ ਦੇ ਥਰੂ ਵੀ ਪੁਲਿਸ ਵਾਲਿਆਂ ਨੂੰ 30 ਮਿੰਟ ਪਹਿਲਾਂ ਉਸ ਡਰਾਈਵਰ ਬਾਰੇ ਇਨਫੋਰਮ ਕਰ ਦਿੱਤਾ ਗਿਆ ਸੀਗਾ। ਅਤੇ ਇਹੋ ਕਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ 30 ਮਿੰਟ ਰਿਸਪੋਂਡ ਕਰਨ ਵਾਸਤੇ ਬਹੁਤ ਆ। ਜੇ ਕਿਤੇ ਮੈਨੂੰ ਨਿੱਜੀ ਤੌਰ 'ਤੇ ਇਹ ਲੱਗਦਾ ਜੇ ਕਿਤੇ ਪੁਲਿਸ ਟਾਈਮਲੀ ਰਿਸਪੋਂਡ ਕਰ ਲੈਂਦੀ ਤਾਂ ਉਹ ਸ਼ਾਇਦ ਉਹ ਟੱਬਰ ਦੇ ਵਿੱਚ 3 ਬੱਚੀਆਂ ਅਤੇ ਉਹਨਾਂ ਦੀ ਮਾਂ ਦੀ ਜਾਨ ਨਾ ਜਾਂਦੀ। ਅਤੇ 30 ਮਿੰਟ ਦੇ ਵਿੱਚ ਜਿੱਥੇ ਬਾਕੀ ਸਾਰੀਆਂ ਇਨਵੈਸਟੀਗੇਸ਼ਨਸ ਬਾਕੀ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਉੱਥੇ ਮੈਨੂੰ ਲੱਗਦਾ ਇਹ ਵੀ ਹੋਣਾ ਚਾਹੀਦਾ ਵੀ ਜੇ 30 ਮਿੰਟ ਪਹਿਲਾਂ ਪੁਲਿਸ ਨੂੰ ਉਸ ਡਰਾਈਵਰ ਬਾਰੇ ਇਨਫੋਰਮ ਕੀਤਾ ਗਿਆ ਸੀਗਾ ਤਾਂ 30 ਮਿੰਟ ਉਹ ਕਿਉਂ ਲੱਗੇ ਉਹਨੂੰ ਰੋਕਣ ਵਾਸਤੇ, ਉਹਨੂੰ ਜਿਹੜੀ ਆ ਰਿਸਪੋਂਡ ਕਰਨ ਵਾਸਤੇ, ਜਿੱਥੇ ਬਾਕੀ ਗੱਲਾਂ ਇਹੋ ਜਿਹੀਆਂ ਆ ਰਹੀਆਂ ਆ ਜਿੱਥੇ ਅਕਾਰਡਿੰਗ ਦੀ ਗੱਲ ਚੱਲਦੀ ਆ। ਪੁਲਿਸ ਵਾਲੇ ਕਹਿੰਦੇ ਅਕਾਰਡਿੰਗ ਕਰਦੇ ਆ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਰੋਕ ਕੇ ਉਹਨਾਂ ਤੋਂ ਇਨਵੈਸਟੀਗੇਸ਼ਨਸ ਕਰਦੇ ਆ। ਅਤੇ ਇੱਥੇ ਜਦੋਂ ਰਿਪੋਰਟ ਵੀ ਹੋ ਗਈ ਆ ਅਤੇ ਫਿਰ 30 ਮਿੰਟ ਦਾ ਟਾਈਮ ਜਿਹੜਾ ਲੱਗਣਾ ਜਿਹੜਾ ਆ ਉਹ ਜਾਇਜ਼ ਨਹੀਂ ਲੱਗਦਾ। ਜਿਹੜੇ ਟੱਬਰ ਦੇ ਬੱਚੇ ਗਏ ਆ, ਜਿਹੜੇ ਹਸਬੈਂਡ ਦੀ ਵਾਈਫ ਗਈ ਆ, ਉਹਨਾਂ ਨੂੰ ਪੁੱਛ ਕੇ ਦੇਖੋ। ਅਤੇ ਇਸੇ ਤਰ੍ਹਾਂ ਹੀ ਜੀ ਜਿਹੜੀ ਆ ਇੰਡੀਆ ਅਤੇ ਚੀਨ ਦੇ ਵਿੱਚ ਜਿਹੜੇ ਪਹਿਲਾਂ 20 ਇੰਡੀਅਨ ਫੌਜੀ ਮਰੇ ਆ, ਹੁਣ ਖਬਰਾਂ ਆ ਰਹੀਆਂ ਆ ਵੀ ਚੀਨ ਦੇ ਵੀ ਜਿਹੜੇ ਆ ਫੌਜੀ ਜਿਹੜੇ ਆ ਜੀ ਉਹਨਾਂ ਨੂੰ ਉਹ ਵੀ ਮਰੇ ਆ। ਅਤੇ ਉਹ ਵੀ ਜਿਨ੍ਹਾਂ ਮਾਵਾਂ ਦੇ ਪੁੱਤ ਗਏ ਆ, ਮੈਂ ਇਹ ਕਹੂੰਗਾ ਵੀ ਉਹ ਮਾਵਾਂ ਦੇ ਪੁੱਤ ਜਿਹੜੇ ਆ ਉਹ ਸਿਆਸਤ ਦੀ ਭੇਟ ਚੜ੍ਹੇ ਆ, ਕਿਉਂਕਿ ਜੇ ਦਵੱਲੀ ਗੱਲਾਂ ਬਾਤਾਂ ਹੋ ਰਹੀਆਂ ਆ ਅਤੇ ਹੁਣ ਉੱਥੇ ਕਿਹਨੇ ਕਿਹਤੇ ਪਹਿਲਾਂ ਅਟੈਕ ਕੀਤਾ ਅਤੇ ਕਿਹਨੇ ਸੈਲਫ ਡਿਫੈਂਸ ਦੇ ਵਿੱਚ ਗੱਲ ਕੀਤੀ, ਇਹ ਤਾਂ ਸ਼ਾਇਦ ਜਿਹੜੇ ਉੱਥੇ ਬੈਠੇ ਆ ਉਹੀ ਦੱਸ ਸਕਦੇ ਆ। ਪਰ ਜੇ ਧਿਆਨ ਨਾਲ ਵੇਖੀਏ ਤਾਂ ਭਾਵੇਂ ਚੀਨੀ ਫੌਜੀ ਮਰੇ ਆ ਅਤੇ ਭਾਵੇਂ ਇੰਡੀਅਨ ਫੌਜੀ ਮਰੇ ਆ, ਮਰੇ ਉੱਥੇ ਬਾਰਡਰ 'ਤੇ ਮਾਵਾਂ ਦੇ ਪੋਤੀ ਆ ਜਿਹੜੇ ਕਿ ਆਪਣੇ ਰੁਜ਼ਗਾਰ ਵਾਸਤੇ ਫੌਜ ਦੇ ਵਿੱਚ ਭਰਤੀ ਹੋਏ ਆ। ਗਿੱਲ ਹਰਦੀਪ ਹੋਣਾ ਦਾ ਇੱਕ ਗੀਤ ਕਈ ਵਾਰੀ ਆਪਾਂ ਇੱਥੇ ਵੀ ਲਾਇਆ ਆ, ਮੁਲਕਾਂ ਦੇ ਹਾਕਮੋਂ ਜੰਗ ਨਾਲ ਲਗਾਇਓ ਤੁਸੀਂ, ਉਹਦੇ ਵਿੱਚ ਗੱਲ ਆਉਂਦੀ ਆ ਵੀ ਕਿਸੇ ਭੈਣ ਦਾ ਭਰਾ, ਕਿਸੇ ਮਾਂ ਦਾ ਪੁੱਤ, ਕਿਸੇ ਧੀ ਦਾ ਬਾਪ, ਮੌਤ ਉਹਨਾਂ ਦੀ ਹੋਣੀ ਆ। ਅਤੇ ਉਹਨਾਂ ਨੂੰ ਭਾਵੇਂ ਤੁਸੀਂ 50 ਲੱਖ ਦੇ ਦਿਉ, ਭਾਵੇਂ ਕਰੋੜ ਦੇ ਦਿਉ, ਭਾਵੇਂ 30 ਲੱਖ ਦੇ ਦਿਉ, ਉਹ ਜਾਨ ਦੀ ਕੀਮਤ ਜਿਹੜੀ ਆ ਮੇਰਾ ਨਹੀਂ ਖਿਆਲ ਕੋਈ ਵੀ ਸਰਕਾਰ ਜਿਹੜੀ ਆ ਉਹ ਪੂਰੀ ਕਰ ਸਕਦੀ ਆ। ਉਹਦੇ 'ਤੇ ਇੱਕ ਯੂਟਿਊਬ ਦੀ ਜਿਹੜੀ ਆ ਜੀ ਵੀਡੀਓ ਮੈਨੂੰ ਚੰਗੀ ਲੱਗੀ ਆ, ਭਾਈ ਰਣਜੀਤ ਸਿੰਘ ਹੋਣਾ ਨੇ ਆਪਣੇ ਜਿਹੜੇ ਆ ਵਿਊ ਦਿੱਤੇ ਆ। ਆ ਜਿਹੜੇ ਰੌਲਾ ਜਦੋਂ ਵੀ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਆ ਬਾਰਡਰ ਦੇ ਉੱਤੇ ਤਾਂ ਬੜਾ ਰੌਲਾ ਪੈਂਦਾ ਆ, ਐਂ ਕਰ ਦਿਉ ਜੀ, ਉਹ ਕਰ ਦਿਉ, ਕੰਟਰੀ ਨੂੰ ਆਹ ਕਰ ਦਿਉ, ਕੰਟਰੀ ਨੂੰ ਉਹ ਕਰ ਦਿਉ। ਅਤੇ ਜਿਹੜੇ ਉਹ ਰੌਲਾ ਪਾਉਂਦੇ ਆ ਉਹ ਆਪ ਕਿਉਂ ਨਹੀਂ ਜਾਂਦੇ ਬਾਰਡਰਾਂ 'ਤੇ, ਕਈ ਵਾਰੀ ਮੇਰੇ ਦਿਮਾਗ 'ਚ ਇਹ ਵੀ ਸਵਾਲ ਆਉਂਦਾ ਆ। ਪਰ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੁਛ ਗੱਲਾਂ ਬਾਤਾਂ ਕੀਤੀਆਂ ਆ, ਉਹ ਤੁਹਾਡੀਆਂ ਸਾਂਝੀ ਕਰਾਂਗੇ। ਬਿਰਜੂ ਹੁਣਾਂ ਦੇ ਕੁਛ ਵਿਊਜ਼ ਹੈਗੇ ਆ ਉਹਦੇ ਬਾਰੇ, ਉਹ ਵੀ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਜਿਹੜੇ ਆ ਉਹ ਵੀ ਸਾਂਝੇ ਕਰਾਂਗੇ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਡਿਸਟਰਬ ਕਰਦੀਆਂ ਆ। ਜੇ ਇਹ ਗਲੋਬਲ ਵਿਲੇਜ ਆ ਤਾਂ ਫਿਰ ਠੀਕ ਆ, ਤੁਹਾਡੇ ਮਤਭੇਦ ਹੋ ਸਕਦੇ ਆ, ਤੁਹਾਡੀ ਜਿਹੜੀ ਆ ਪੋਲੀਟਿਕਸ ਡਿਫਰੈਂਟ ਹੋ ਸਕਦੀ ਆ ਸਾਰੇ ਕੰਟਰੀਆਂ ਦੀ, ਪਰ ਫੌਜੀ ਮਰਨੇ ਨਹੀਂ ਚਾਹੀਦੇ ਬਾਰਡਰਾਂ 'ਤੇ। ਕਿਸੇ ਵੇਲੇ ਡਿਕਟੇਟਰਸ਼ਿਪ ਦੇ ਵਿੱਚ ਹੁੰਦਾ ਸੀ ਜਦੋਂ ਰਾਜੇ ਜਿਹੜੇ ਆ ਉਹ ਆਪਣੇ ਰਾਜ ਦੀਆਂ ਹੱਦਾਂ ਵਧਾਉਣੀਆਂ ਚਾਹੁੰਦੇ ਸੀ, ਜਿਵੇਂ ਸਿਕੰਦਰ ਦੁਨੀਆ ਫਤਿਹ ਕਰਨ ਨੂੰ ਤੁਰਿਆ ਸੀ, ਜਾਂ ਉਂਝ ਛੋਟੀਆਂ ਸਟੇਟਾਂ ਮਾੜੇ ਰਾਜਾਂ ਨੂੰ ਹਰਾ ਕੇ ਅਤੇ ਉਹਨਾਂ ਨੂੰ ਆਪਣੇ ਨਾਲ ਰਲਾਉਂਦੇ ਸੀਗੇ। ਉਹ ਆਪਣੇ ਰਾਜਾਂ ਦੇ ਆਪਣੇ ਹਕੂਮਤਾਂ ਦੇ ਜਿਹੜੇ ਆ ਬਾਰਡਰ ਆ ਉਹਨਾਂ ਨੂੰ ਐਕਸਪੈਂਡ ਕਰਦੇ ਸੀ, ਵਧਾਉਂਦੇ ਸੀ। ਅੱਜ ਕੱਲ੍ਹ ਮੇਰਾ ਨਹੀਂ ਖਿਆਲ ਉਹ ਹੋ ਸਕਦਾ। ਇਰਾਕ ਨੇ ਕੀਤਾ ਹੀ ਸੀ ਨਾ, ਕੁਵੈਤ 'ਤੇ ਇਰਾਕ ਨੂੰ ਵਾਪਸ ਜਾਣਾ ਪਿਆ। ਉਹ ਗੱਲ ਵੱਖਰੀ ਆ, ਇੱਕ ਵੱਖਰਾ ਵਿਸ਼ਾ ਆ ਵੀ ਉਹ ਕਿਵੇਂ ਵਾਪਸ ਗਿਆ ਅਤੇ ਕੀ ਹੋਇਆ ਕੀ ਨਹੀਂ ਹੋਇਆ, ਪਰ ਉਹ 'ਤੇ ਕਬਜ਼ਾ ਨਹੀਂ ਕਰ ਸਕਿਆ। ਅਤੇ ਇਸੇ ਤਰ੍ਹਾਂ ਹੀ ਭਾਈ ਵੀ ਜੇ ਕੋਈ ਕਨਫਲਿਕਟ ਹੈਗੇ ਆ ਉਹ ਜੇ ਤੁਸੀਂ ਆਪਸ 'ਚ ਬਹਿ ਕੇ ਵਿਚਾਰ ਕੇ ਹੱਲ ਹੋ ਸਕਦੇ ਆ ਤਾਂ ਉਹ ਹੋਣੇ ਚਾਹੀਦੇ ਆ। ਅਤੇ ਜਿਵੇਂ ਆਪਣੀ ਇੱਥੇ ਹੁਣ ਨੌਰਥ ਅਮੈਰੀਕਾ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਚੱਲੀ ਵੀ ਆ ਨਾ, ਵੀ ਪੁਲਿਸ ਨੂੰ ਡੀਫੰਡ ਕਰਕੇ ਇਹ ਡਿਮਾਂਡ ਚੱਲ ਰਹੀ ਆ, ਖਾਸ ਕਰਕੇ ਜਦੋਂ ਦਾ ਫਲਾਇਡ ਹੋਣਾ ਨੂੰ ਮਾਰਿਆ ਗਿਆ ਪੁਲਿਸ ਅਧਿਕਾਰੀਆਂ ਵੱਲੋਂ। ਉਸ ਤੋਂ ਬਾਅਦ ਇਹ ਮੰਗ ਨੇ ਹੋਰ ਜ਼ੋਰ ਫੜਿਆ ਵੀ ਪੁਲਿਸ ਦੀ ਡੀਫੰਡਿੰਗ ਕਰਕੇ ਅਤੇ ਉਹ ਪੈਸੇ ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਅਤੇ ਮੈਂਟਲ ਹੈਲਥ ਦੇ ਵਿੱਚ ਜਿਹੜੇ ਆ ਉਹ ਲੱਗਣੇ ਚਾਹੀਦੇ ਆ। ਇਸੇ ਤਰ੍ਹਾਂ ਹੀ ਜੇ ਕਿਤੇ ਉਹ ਆਰਮੀਆਂ ਵਾਲੀ ਆ ਗੱਲ ਨਾ ਹੋਵੇ, ਸਿਰਫ ਤੁਸੀਂ ਆਪਣੇ ਜਿਹੜੇ ਆ ਬਾਰਡਰ ਨੂੰ ਪ੍ਰੋਟੈਕਟ ਕਰਨ ਵਾਸਤੇ ਜਾਂ ਜੋ ਵੀ ਹੋਰ ਕਾਰਨਾਂ ਕਰਕੇ ਹੋਣ, ਤੁਸੀਂ ਕਾਫੀ ਸਾਰੇ ਪੈਸੇ ਹਰੇਕ ਕੰਟਰੀ ਉਹ ਪੈਸੇ ਜਿਹੜੇ ਆ ਆਪਣੇ ਦੇਸ਼ ਦੀ ਗਰੀਬੀ ਨੂੰ ਹਟਾਉਣ ਵਾਸਤੇ ਲਾ ਸਕਦਾ ਆ, ਜਿੰਨੇ ਜਿੰਨੇ ਪੈਸੇ ਆਰਮੀ ਦੀ ਜਿਹੜੇ ਆ ਬਜਟ ਦੇ ਵਿੱਚ ਪਏ ਆ। ਕਿਉਂਕਿ ਇਹ ਵੀ ਸੁਣਨ 'ਚ ਆਉਂਦਾ ਆ ਵੀ ਜਿਹੜਾ ਐਮੂਨੇਸ਼ਨ ਬਣ ਜਾਂਦਾ ਆ ਉਹਦੀ ਇੱਕ ਐਕਸਪਾਇਰੀ ਡੇਟ ਆ, ਅਤੇ ਉਹ ਐਕਸਪਾਇਰੀ ਡੇਟ ਤੋਂ ਪਹਿਲਾਂ ਪਹਿਲਾਂ ਫਿਰ ਉਹਨੂੰ ਜਿਹੜਾ ਆ ਵੀ ਜੇ ਤਾਂ ਲੜਾਈ ਲੱਗ ਗਈ ਤਾਂ ਯੂਜ਼ ਹੋ ਗਿਆ, ਜੇ ਨਾ ਲੱਗੀ ਤਾਂ ਫਿਰ ਉਹ ਜਿਹੜੀਆਂ ਫੌਜੀ ਮਸ਼ਕਾਂ ਦੇ ਵਿੱਚ ਉਹਨੂੰ ਵਰਤਦੇ ਆ, ਯੁੱਧ ਅਭਿਆਸ ਦੇ ਵਿੱਚ ਉਹਨਾਂ ਨੂੰ ਵਰਤਦੇ ਆ, ਕਿਉਂਕਿ ਉਹ ਵੈਸੇ ਵੀ ਖਰਾਬ ਹੀ ਹੋ ਜਾਣਾ ਆ। ਅਤੇ ਜੇ ਉਹ ਕਿੰਨਾ ਪੈਸਾ ਜਿਹੜਾ ਸਿਰਫ ਉਹ ਪੜਾਕਿਆਂ ਦੇ ਰੂਪ 'ਚ, ਆਪ ਕਈ ਵਾਰੀ ਆਪਣੇ ਕਈ ਬੰਦੇ ਗੱਲਾਂ ਕਰਦੇ ਆ ਵੀ ਦੀਵਾਲੀ 'ਤੇ ਯਾਰ ਇੰਨੇ ਇੰਨੇ ਪੈਸਿਆਂ ਦੇ ਪੜਾਕੇ ਚਲਾ ਤੇ, ਉਹ ਭਾਈ ਜਿਹੜੇ ਫੌਜੀ ਅਭਿਆਸਾਂ ਦੇ ਵਿੱਚ ਇੰਨੇ ਇੰਨੇ ਪੈਸੇ ਲਾਉਂਦੇ ਆ, ਉਹਦੇ ਬਾਰੇ ਵੀ ਸੋਚ ਲਿਆ ਕਰੋ। ਜਿਹੜਾ ਟੈਂਕਾਂ ਦੇ ਵਿੱਚ ਡੀਜ਼ਲ ਪੈਂਦਾ ਆ, ਜਿਹੜਾ ਹੈਲੀਕਾਪਟਰਾਂ ਦੇ ਵਿੱਚ ਜਿਹੜਾ ਆ ਉਹ ਫਿਊਲ ਪੈਂਦਾ ਆ, ਜਹਾਜ਼ਾਂ ਦਾ ਫਿਊਲ ਆ। ਅਤੇ ਜੇ ਜਿਹੜੀ ਆ ਵੀ ਤੁਹਾਨੂੰ ਸਿਰਫ ਆਪਣੇ ਬਾਰਡਰ ਦੀ ਪ੍ਰੋਟੈਕਸ਼ਨ ਵਾਸਤੇ ਜਿਹੜੀ ਆ ਲੋੜ ਆ ਫੌਜ ਦੀ, ਤਾਂ ਫਿਰ ਕੀ ਵਾਕਈ ਇੰਨੇ ਇੰਨੇ ਪੈਸੇ ਚਾਹੀਦੇ ਆ ਜਿਹੜੇ ਆਰਮੀ ਦੇ ਫੰਡ ਆਰਮੀ ਦੀ ਵੀ ਜਿਹੜੀ ਆ ਬਜਟ 'ਤੇ ਲੱਗ ਰਹੇ ਆ। ਸਰੋਤਿਆਂ 'ਤੇ ਇਹ ਚੀਜ਼ਾਂ ਛੱਡਦੇ ਹਾਂ, ਸੋਚਿਓ। ਤੁਸੀਂ ਕੋਈ ਗੱਲਬਾਤ ਕਰਨੀ ਹੋਈ ਤਾਂ ਕਾਲ ਕਰ ਸਕਦੇ ਹਾਂ ਸਟੂਡੀਓ 416-620-1778। ਕੁਛ ਇੱਕ ਜਿਹੜੇ ਆ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰਦੀ ਹੈ, ਫਿਰ ਬਿਰਜੂ ਹੁਣਾਂ ਦੀਆਂ ਖਬਰਾਂ ਹੋਣਗੀਆਂ।
ਹਾਂਜੀ, ਦੱਸਣਾ ਚਾਹੂੰਗਾ ਕਿ ਨੇਕ ਧਾਲੀਵਾਲ ਜੀ ਹੁਣਾਂ ਨੇ ਕਿਹਾ ਸੀ ਕਿ ਉਹ ਜੇ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਜਾਂ ਇੰਡਸਟਰੀਅਲ ਅਤੇ ਜਾਂ ਰੈਜ਼ੀਡੈਂਸ਼ੀਅਲ, ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਾਂ। ਉਹਨਾਂ ਦਾ ਨੰਬਰ ਹੈਗਾ 416-567-8081, 416-567-8081, ਅਤੇ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਸਕਦੇ ਆ ਨੇਕ ਧਾਲੀਵਾਲ ਜੀ ਹੁਣੀ, ਅਤੇ ਜੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਵੋਗੇ ਤਾਂ। ਦੂਸਰਾ ਮੈਂ ਦੱਸਣਾ ਚਾਹੂੰਗਾ ਕਿ ਵਰਕਰ ਯੂਨਾਈਟਡ ਯੂਨੀਅਨ ਵਾਲਿਆਂ ਨੇ ਦਾ ਆਪਣੇ ਇੱਕ ਅਨੋਖਾ ਹੀ ਬਿਆਨ ਆ ਕਿ ਉਹ ਕਹਿੰਦੇ ਤੁਹਾਨੂੰ ਦੁੱਖ ਤਕਲੀਫ ਨਹੀਂ ਹੋ ਸਕਦੀ ਕੋਈ ਵੀ, ਜੇ ਕੋਈ ਤੁਸੀਂ ਆਪਣੇ ਜੇ ਕੋਈ ਤੁਸੀਂ ਤੁਹਾਨੂੰ ਮਦਦ ਦੀ ਲੋੜ ਆ ਤਾਂ ਤੁਸੀਂ ਆਪਣੇ ਕਾਲ ਕਰੋਗੇ 416-516-0887, 416-510-0887, ਅਤੇ ਉਹਨਾਂ ਦਾ ਦੱਸਣਾ ਕਿ ਹਿੰਦੀ ਪੰਜਾਬੀ ਅੰਗਰੇਜ਼ੀ ਜਾਂ ਉਰਦੂ 'ਚ ਕੋਈ ਗੱਲ ਕਰਨੀ ਹੋਵੇ ਤਾਂ ਐਕਸਟੈਂਸ਼ਨ 360 ਦਬਾਉਣਾ ਨਹੀਂ ਭੁੱਲਣਾ। ਮੈਂ ਨੰਬਰ ਇੱਕ ਵਾਰੀ ਫਿਰ ਬੋਲ ਦਿੰਦਾ, 416-510-0887, ਐਕਸਟੈਂਸ਼ਨ 360, ਅਤੇ ਵਰਕਰ ਯੂਨਾਈਟਡ ਯੂਨੀਅਨ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਦੇ ਉਹ ਕਹਿੰਦੇ ਵੀ ਰੈਗੂਲਰ ਟਰੱਕਿੰਗ ਇੰਡਸਟਰੀ ਦੇ ਵਿੱਚ ਏ ਤੋਂ ਲੈ ਕੇ ਜ਼ੈੱਡ ਤੱਕ ਤੁਹਾਨੂੰ ਕਿਸੇ ਵੀ ਮਦਦ ਦੀ ਲੋੜ ਆ ਤਾਂ ਉਹ ਤੁਹਾਡੀ ਕਰਨ ਨੂੰ ਤਿਆਰ ਬੈਠੇ ਨੇ। ਉਹਨਾਂ ਨੂੰ ਉਹਨਾਂ ਦਾ ਨੰਬਰ ਆ 905-465-2525, 905-461-2525, ਅਤੇ ਜੀ ਐਂਡ ਜੀ ਟਰੱਕਿੰਗ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਜੋਗਿੰਦਰ ਸਿੰਘ ਬਾਜਵਾ ਜੀ ਹੁਣੀ ਦੱਸਦੇ ਆ ਕਿ ਉਹ 41 Eddystone ਤੋਂ ਆਪਣਾ ਔਫਿਸ ਰਨ ਕਰਦੇ ਟੈਕਸੀ ਦਾ, ਅਤੇ ਜਿਹਦੇ 'ਚ ਉਹਨਾਂ ਦਾ ਨੰਬਰ ਆ 741-6741-6904 'ਤੇ ਜੋਗਿੰਦਰ ਸਿੰਘ ਬਾਜਵਾ ਜੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਅਤੇ ਇਸੇ ਤਰ੍ਹਾਂ ਮਾਂਗਟ ਲਾਅ ਆਫਿਸ, ਉਹ ਕਹਿੰਦੇ ਕਿ ਲੀਗਲ ਜੇ ਕੋਈ ਸਰਵਿਸ ਲੈਣੀ ਹੋਵੇ ਤਾਂ ਉਹਦੇ ਲਈ ਉਹ ਉਹਨਾਂ ਦਾ ਆਫਿਸ ਸਥਿਤ ਆ 1300 ਸਟੀਲਜ਼ ਐਵੀਨਿਊ ਬਰੈਂਪਟਨ ਵਿੱਚ, ਸਟੀਲ ਦੇ ਤਾਂ ਟੋਮਕਨ ਦਾ ਕੋਰਨਰ ਪੈਂਦਾ ਉਹ, ਮੇਰੇ ਖਿਆਲ ਉੱਥੇ ਟੋਮਕਨ ਖਤਮ ਹੋ ਜਾਂਦੀ ਆ, ਵੈਸਟ ਡਰਾਈਵ ਸ਼ੁਰੂ ਹੋ ਜਾਂਦੀ ਹੈ। ਅਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਦਾ ਨੰਬਰ ਆ ਮਾਂਗਟ ਹੋਣਾ ਦਾ 905-456-8111, 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਹੋਣਾ ਨੂੰ। ਥੈਂਕ
ਯੂ, ਬਹੁਤ ਧੰਨਵਾਦ ਸੁਮਲ ਸਾਹਿਬ, ਸਾਡੇ ਜਿਹੜੇ ਆ ਸੰਦੇਸ਼ ਜਿਹੜੇ ਬਿਜ਼ਨਸ ਅਦਾਰਿਆਂ ਦੇ ਸਾਂਝੇ ਕਰਨ ਦਾ। ਅਤੇ ਬਿਰਜੂ ਹੁਣਾਂ ਦੀਆਂ ਖਬਰਾਂ ਜਿਹੜੀਆਂ ਜੀ ਉਹ ਬਿਲਕੁਲ ਤਿਆਰ ਆ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਲੋਕਲ ਜਿਹੜੇ ਆ ਕਰੋਨਾ ਦੀ ਜਿਹੜੇ ਆ ਜੀ ਕੇਸਾਂ ਦੀ ਅਪਡੇਟ ਜਿਹੜੀ ਆ ਉਹ ਕਰਦਾ ਜੀ। ਗੱਲ ਕਰੀਏ ਜੇ ਪੀਲ ਦੀ, ਤਾਂ ਪੀਲ ਦੇ ਵਿੱਚ ਹੁਣ ਤੱਕ 5767 ਜਿਹੜੇ ਆ ਟੋਟਲ ਕੇਸ ਕਨਫਰਮ ਜਿਹੜੇ ਆ ਉਹ ਹੋਏ ਨੇ, ਉਹਨਾਂ ਦੇ ਵਿੱਚੋਂ 5981 ਜਿਹੜੇ ਆ ਉਹ ਰਿਕਵਰ ਹੋ ਚੁੱਕੇ ਆ, ਅਤੇ 305 ਜਿਹੜੀਆਂ ਆ ਉਹ ਹੁਣ ਤੱਕ ਟੋਟਲ ਜਿਹੜੀਆਂ ਆ ਉਹ ਮੌਤਾਂ ਜਿਹੜੀਆਂ ਉਹ ਰਿਪੋਰਟ ਕੀਤੀਆਂ ਗਈਆਂ ਆ। 482 ਜਿਹੜੇ ਆ ਉਹ ਪੀਲ ਦੇ ਵਿੱਚੋਂ ਟੋਟਲ ਜਿਹੜੇ ਆ ਹੁਣ ਤੱਕ ਹੋਸਪਿਟਲਾਈਜ਼ ਜਿਹੜੇ ਆ ਉਹ ਹੋਏ ਆ। ਪਰ ਇੱਕ ਚੀਜ਼ ਜਿਹੜੀ ਆ ਜੀ ਉਹ ਮੈਂ ਦੱਸਣੀ ਚਾਹੂੰਗਾ, ਪਿਛਲੇ ਵੀ ਐਤਵਾਰ ਗੱਲ ਕੀਤੀ ਸੀਗੀ, ਮੀਡੀਅਨ ਏਜ ਆ ਜਿਹੜੀ ਉਹ ਘੱਟ ਰਹੀ ਆ, ਕਿਸੇ ਵੇਲੇ 50 ਸਾਲ ਤੋਂ ਉੱਤੇ ਸੀਗੀ, 52 ਜਾਂ 53 ਜਾਂ 54 ਸਾਲ ਸੀਗੀ, ਫਿਰ 48 ਤੱਕ ਆ ਗਈ ਸੀ, 47 ਸੀਗੀ ਕੱਲ੍ਹ ਤੱਕ, ਅਤੇ ਅੱਜ ਜਿਹੜੀ ਮੀਡੀਅਨ ਏਜ ਆ ਜੀ ਉਹ 46 ਸਾਲ ਆ। ਪੀਲ ਦੇ ਵਿੱਚ 46 ਸਾਲ ਜਿਹੜੀ ਆ ਉਹ ਮੀਡੀਅਨ ਏਜ ਆ ਕਨਫਰਮ ਕੇਸਾਂ ਦੀ। ਅਤੇ ਜੇ 481 ਜਿਹੜੇ ਆ ਉਹ ਅਜੇ ਪੈਂਡਿੰਗ ਕੇਸ ਹੈਗੇ ਆ, ਜਿਹਨੇ ਰਿਕਵਰੀ ਪੈਂਡਿੰਗ ਆ, ਅਤੇ ਉਹ ਮੈਂ ਪੀਲ ਦੀ ਦੱਸਿਆ ਜੀ 481, ਅਤੇ 481 ਦੇ ਵਿੱਚੋਂ 305 ਜਿਹੜੇ ਆ ਉਹ ਬਰੈਂਪਟਨ ਦੇ ਵਿੱਚ ਨੇ ਐਕਟਿਵ ਕੇਸ। ਇਸ ਕਰਕੇ ਭਾਈ ਖਾਸ ਕਰਕੇ ਬਰੈਂਪਟਨ ਵਾਲਿਓ ਧਿਆਨ ਤੁਹਾਨੂੰ ਕਰਨਾ ਪੈਣਾ ਆ। ਅਜੇ ਤੱਕ ਇਹਨਾਂ ਨੰਬਰਾਂ ਕਰਕੇ ਪੀਲ ਅਤੇ ਉਹ ਇਹਨਾਂ ਹੀ ਨੰਬਰਾਂ ਕਰਕੇ ਟੋਰਾਂਟੋ ਜਿਹੜਾ ਆ ਉਹ ਰੀਓਪਨਿੰਗ ਦੇ ਫੇਜ਼ 1 ਦੇ ਵਿੱਚ ਆ, ਅਜੇ ਫੇਜ਼ 2 'ਚ ਵੀ ਨਹੀਂ ਆਇਆ। ਅਤੇ ਜੇ ਇਹ ਨੰਬਰ ਨਾ ਘਟੇ ਤਾਂ ਮੇਰਾ ਨਹੀਂ ਖਿਆਲ ਅਥੋਰਿਟੀਜ਼ ਫੇਜ਼ 2 ਦੇ ਵਿੱਚ ਆਉਣ ਦੇਣਗੇ, ਕਿਉਂਕਿ ਜਿਹੜੇ ਜਿਹੜੀ ਗਿਣਤੀ ਆ ਉਹ ਘਟਣੀ ਚਾਹੀਦੀ ਆ, ਰਿਕਵਰੀਆਂ ਵਧਣੀਆਂ ਚਾਹੀਦੀਆਂ ਆ। ਅਤੇ ਇਹ ਸਰਕਾਰਾਂ ਨੇ ਵੇਖਣਾ ਆ ਕੀ ਆ। ਅਤੇ ਜੇ ਜਿਹੜੀ ਆ ਜੀ ਜੇ ਏਜ ਦੀ ਗੱਲ ਕਰੀਏ ਏਜ ਗਰੁੱਪਾਂ ਦੀ, ਤਾਂ ਏਜ ਗਰੁੱਪਾਂ ਦੇ ਵਿੱਚ ਜਿਹੜੇ ਟੋਟਲ ਕਨਫਰਮ ਕੇਸ ਨੇ ਪੀਲ ਦੇ, ਉਹਦੇ ਵਿੱਚ ਮਿਸੀਸਾਗਾ ਨਾਲੋਂ ਜਿਹੜੇ ਬਰੈਂਪਟਨ ਦੇ ਵਿੱਚ ਆ, ਖਾਸ ਕਰਕੇ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਆ ਉਹ ਹੈਗਾ ਜੀ 20-29 ਸਾਲ ਦਾ। ਬਰੈਂਪਟਨ ਦੇ ਵਿੱਚ ਟੋਟਲ ਕਨਫਰਮ ਕੇਸ ਨੇ 699, ਮਿਸੀਸਾਗਾ 'ਚ ਨੇ 391 ਅਤੇ ਕੈਲਡਨ 'ਚ ਨੇ 28। ਅਤੇ ਇਹ ਜਿਹੜੀ ਆ ਜਦੋਂ ਛੋਟੀ ਉਮਰ 'ਚ ਜਿਹੜੇ ਆ ਕੇਸ ਜਿਹੜੇ ਆ ਵੱਧ ਰਹੇ ਆ, ਇਸੇ ਕਰਕੇ ਮੀਡੀਅਨ ਏਜ ਜਿਹੜੀ ਆ ਉਹ ਘੱਟ ਰਹੀ ਆ। ਅਤੇ ਇਹ ਜਿਹੜੀ ਪਹਿਲਾਂ ਵੀ ਆਪਾਂ ਗੱਲ ਕਰਦੇ ਸੀਗੇ ਬਈ ਜਿਹੜਾ ਆ ਸੁਣੋ ਸਾਹਿਬ, ਜਿਵੇਂ ਜਿਹੜੀ ਆ ਵੀ ਕਰੋਨਾ ਨੋਨ ਡਿਸਕ੍ਰੀਮੀਨੇਟਰੀ ਵਾਇਰਸ ਆ, ਇਹਨੇ ਕਿਸੇ ਨਾਲ ਡਿਸਕ੍ਰੀਮੀਨੇਸ਼ਨ ਨਹੀਂ ਕਰਨੀ ਏਜ ਦੇ ਬੇਸ 'ਤੇ ਜਾਂ ਕੁਛ ਹੋਰ। ਅਤੇ ਮੈਨੂੰ ਆ ਕਈ ਵਾਰੀ ਨੰਬਰ ਵੇਖ ਕੇ ਲੱਗਦਾ ਹੁੰਦਾ ਆ ਵੀ ਮੈਨੂੰ ਲੱਗਦਾ ਸੀਨੀਅਰ ਸ਼ਾਇਦ ਆਪਣੀ ਵਧੀਆ ਟੇਕ ਕੇਅਰ ਕਰ ਰਹੇ ਆ, ਅਤੇ ਘੱਟ ਉਮਰਾਂ ਵਾਲੇ ਜਿਹੜੇ ਆ ਉਹ ਮੇ ਬੀ ਅਜੇ ਵੀ ਇਹਨੂੰ ਲਾਈਟਲੀ ਲੈ ਰਹੇ ਆ।
ਮੇਰਾ ਖਿਆਲ ਘੱਟ ਉਮਰਾਂ ਵਾਲੇ ਜ਼ਿਆਦਾ ਦੌੜੇ ਭੱਜੇ ਫਿਰਦੇ ਆ,
ਮੈਨੂੰ ਉਹਦੇ ਕਰਕੇ ਉਹ ਜਿਹੜਾ ਸੋਸ਼ਲ ਡਿਸਟੈਂਸਿੰਗ ਅਤੇ ਉਹ ਸਾਰੀ ਚੀਜ਼ ਜਿਹਨੂੰ ਕਿ ਪਬਲਿਕ ਹੈਲਥ ਅਥੋਰਿਟੀਜ਼ ਦੱਸ ਰਹੀਆਂ ਆ, ਉਹ ਮੈਨੂੰ ਲੱਗਦਾ ਵੀ ਸ਼ਾਇਦ ਉਹਦੀ ਜਿਹੜੀ ਆ ਪ੍ਰੋਪਰ ਜਿਹੜੀ ਆ ਉਹ ਐਡਵਾਈਸ ਨੂੰ ਫੋਲੋ ਨਹੀਂ ਕਰ ਰਹੇ, ਜਿਹਦੇ ਕਰਕੇ ਕਿ ਛੋਟੀ ਉਮਰ ਦੇ ਵਿੱਚ ਜਿਹੜੇ ਆ ਕੇਸ ਵੱਧ ਰਹੇ ਆ। ਅਤੇ ਇਹ ਜਿਹੜਾ ਡਾਟਾ ਜੇ ਅਥੋਰਿਟੀਜ਼ ਪਬਲਿਸ਼ ਕਰਦੀਆਂ ਆ ਉਹ ਡਾਟਾ ਸਾਰਿਆਂ ਦੇ ਵੇਖਣ ਵਾਸਤੇ, ਉਹਨਾਂ ਡਾਟਿਆਂ 'ਚੋਂ ਕੁਛ ਨਾ ਕੁਛ ਸਮਝਣ ਵਾਸਤੇ ਹੁੰਦਾ ਆ, ਇਹ ਡਾਟਾ ਇਕੱਲੇ ਨੰਬਰ ਨਹੀਂ ਹੈਗੇ। ਇਹ ਤਾਂ ਹੀ ਉੱਥੇ ਬੈਠੇ ਜਿਹੜੇ ਆ ਉਹ ਵੇਖਦੇ ਆ ਵੀ ਕੀ ਆ ਕਿਵੇਂ ਆ, ਉਹਦਾ ਅਨੈਲਿਸਿਸ ਕਰਦੇ ਆ ਸਾਰਾ। ਅਤੇ ਇਹਦੇ ਕਰਕੇ ਜਿਹੜਾ ਆ ਭਾਈ ਧਿਆਨ ਰੱਖੋ। ਅੰਟਾਰੀਓ ਦੇ ਵਿੱਚ ਜਿਹੜੇ ਨਵੇਂ ਕੇਸ ਆ ਉਹ ਅੱਜ ਜਿਹੜੇ ਰਿਪੋਰਟ ਹੋਏ ਨੇ ਜੀ ਉਹ ਹੋਏ ਨੇ 200 ਤੋਂ ਘੱਟ ਹੋਏ ਨੇ, 175। ਕੱਲ੍ਹ 200 ਤੋਂ ਵੱਧ ਰਿਪੋਰਟ ਹੋਏ ਸੀਗੇ, ਅਤੇ ਪਿਛਲੇ 4-5 ਦਿਨਾਂ ਤੋਂ, ਕੱਲ੍ਹ ਦਾ ਦਿਨ ਜੇ ਛੱਡ ਦਈਏ ਤਾਂ 200 ਤੋਂ ਥੱਲੇ ਥੱਲੇ ਹੀ ਜਿਹੜੇ ਆ ਰਿਪੋਰਟ ਹੋ ਰਹੇ ਆ। ਟੋਟਲ ਕੇਸ ਜਿਹੜੇ ਆ 33,476 ਨੇ ਅੰਟਾਰੀਓ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚੋਂ ਕਿ 28,791 ਜਿਹੜੇ ਆ ਉਹ ਰਿਕਵਰ ਕਰ ਚੁੱਕੇ ਆ। ਕੈਨੇਡਾ ਲੈਵਲ 'ਤੇ ਹੁਣ ਤੱਕ ਜਿਹੜੇ ਰਿਪੋਰਟ ਹੋਏ ਆ ਉਹ ਹੋਏ ਆ 101,286, ਜਿਹਦੇ ਵਿੱਚੋਂ 54,766 ਜਿਹੜੇ ਆ ਉਹ ਕੁਬੈਕ ਦੇ ਵਿੱਚ, ਅਤੇ 33,476 ਜਿਹੜੇ ਆ ਉਹ ਅੰਟਾਰੀਓ 'ਚ, 63,860 ਜਿਹੜੇ ਉਹ ਰਿਕਵਰ ਹੋ ਚੁੱਕੇ ਆ, ਅਤੇ 28,996 ਜਿਹੜੇ ਆ ਉਹ ਐਕਟਿਵ ਨੇ। ਇੰਡੀਆ ਦੀ ਗੱਲ ਕਰਦੇ ਹਾਂ, ਪਰ ਇੱਕ ਕਾਲਰ ਨੇ ਸਾਡੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦਾ ਜੀ। ਔਨ ਏਅਰ ਜੀ ਸਾਹਿਬ, ਕੌਣ ਬੋਲ ਰਿਹਾ ਜੀ? ਹੈਲੋ, ਤੁਸੀਂ ਔਨ ਏਅਰ ਹੋ ਜੀ? ਹੈਲੋ, ਨਹੀਂ ਜੀ, ਅਤੇ ਜਿਹੜਾ ਜੀ ਜੇ ਕਾਲ ਕਰਦੇ ਹੁੰਦੇ ਹਾਂ ਵੀਰੇ ਬੋਲ ਲਿਆ ਕਰੋ। ਇੰਡੀਆ ਦੇ ਵਿੱਚ ਜਿਹੜੇ ਆ ਹੁਣ ਤੱਕ 426,000 ਅਤੇ 473 ਜਿਹੜੇ ਆ ਉਹ ਕਨਫਰਮਡ ਹੈਗੇ ਨੇ, ਉਹਨਾਂ 'ਚੋਂ 237,000 ਅਤੇ 50 ਜਿਹੜੇ ਆ ਰਿਕਵਰਡ ਨੇ, ਅਤੇ 175,677 ਜਿਹੜੇ ਆ ਉਹ ਐਕਟਿਵ ਨੇ, ਜਦੋਂ ਕਿ 13,695 ਜਿਹੜੀ ਮੌਤ ਜਿਹੜੀ ਆ ਉਹ ਰਿਪੋਰਟ ਕੀਤੀ ਗਈ ਆ। 175,677 ਦੇ ਵਿੱਚੋਂ 60,147 ਸਿਰਫ ਮਹਾਰਾਸ਼ਟਰ ਦੇ ਵਿੱਚ ਐਕਟਿਵ ਆ ਜਿਹੜੇ ਆ, ਅਤੇ ਉਹ ਜਿਹੜੀ ਆ ਜੀ ਉਹ ਹੈਗੀ ਆ, ਅਤੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਆ ਇਹ ਹੈਗੇ ਆ 8.99 million, 9 million ਦੇ ਨੇੜੇ ਪਹੁੰਚਣ ਵਾਲੇ ਕੇਸ ਆ ਆਲ ਟੂਗੈਦਰ, ਜਿਹਦੇ ਵਿੱਚੋਂ ਕਿ 468,500 ਦੇ ਨੇੜੇ ਜਿਹੜੇ ਆ ਉਹ ਮੌਤਾਂ ਨੇ, 4.78 million ਜਿਹੜੇ ਆ ਉਹ ਰਿਕਵਰਡ ਨੇ, ਅਤੇ ਟੋਟਲ 3.74 million ਜਿਹੜੇ ਆ ਉਹ ਐਕਟਿਵ ਕੇਸ ਨੇ ਦੁਨੀਆ ਦੇ ਵਿੱਚ ਇਸ ਵੇਲੇ। ਅਤੇ ਭਾਈ ਜਿੰਨਾ ਚਿਰ ਦਵਾਈਆਂ ਦਵਾਈਆਂ ਨਹੀਂ ਆਉਂਦੀਆਂ ਜਾਂ ਕੀ ਆ, ਉਦੋਂ ਤੱਕ ਆਪਾਂ ਨੂੰ ਜਿਹੜਾ ਆ ਉਹ ਧਿਆਨ ਰੱਖਣਾ ਹੀ ਪੈਣਾ ਆ। ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ, ਦੋ ਕੁ ਐਡਵਰਟਾਈਜ਼ਮੈਂਟਾਂ ਲੈ ਲਈਏ, ਫਿਰ ਬਿਜੋ ਹੁਣ ਦੀਆਂ ਖਬਰਾਂ ਸੁਣਾਉਂਦੇ ਹਾਂ ਜੀ।
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ, ਲੋਕੇਟਡ ਐਟ 30 ਬ੍ਰੈਂਬਨ ਕੋਰਟ, ਬ੍ਰੈਂਪਟਨ। ਕਾਲ 905-458-2222 ਔਰ ਵਿਜ਼ਿਟ bcvc.info।
ਆਪਣੇ ਸਮਾਗਮ ਲਈ ਤੁਸੀਂ ਬੈਂਕੁਇਟ ਹਾਲ ਦੀ ਭਾਲ ਵਿੱਚ ਹੋ ਤਾਂ ਸ਼ਿੰਗਾਰ ਬੈਂਕੁਇਟ ਹਾਲ ਦੀਆਂ ਸੇਵਾਵਾਂ ਹਾਜ਼ਰ ਨੇ। 100 ਤੋਂ 800 ਮਹਿਮਾਨਾਂ ਦੀ ਪਾਰਟੀ ਲਈ ਸ਼ਾਨਦਾਰ ਇੰਤਜ਼ਾਮ, 5-star ਹੋਟਲ ਦੇ ਸ਼ੈਫ ਦੇ ਹੱਥਾਂ ਦਾ ਲਜ਼ੀਜ਼ ਖਾਣਾ, ਲਾਜਵਾਬ ਸਰਵਿਸ ਤੇ ਰੇਟ ਬਹੁਤ ਹੀ ਵਾਜਿਬ। ਇਸ ਲਈ ਆਪਣੀ ਅਗਲੀ ਪਾਰਟੀ ਲਈ ਤੁਸੀਂ ਬੁੱਕ ਕਰਨਾ ਹੈ ਸ਼ਿੰਗਾਰ ਬੈਂਕੁਇਟ ਹਾਲ। ਬੁਕਿੰਗ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਹੀ ਇੰਦਰਜੀਤ ਭਿੰਡਰ ਨਾਲ ਗੱਲ ਕਰੋ, 905-790-3607। ਹੁਣ ਕਾਹਦਾ ਹੈ ਇੰਤਜ਼ਾਰ, ਕਾਲ ਕਰੋ ਸ਼ਿੰਗਾਰ 905-700-3607।
ਜਾਗੋ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ CCSA ਜਸਵੀਰ ਹੁੰਡਾਲ। ਫੋਰ ਐਨੀ ਡੇਟ ਰਿਲੇਟਡ ਪ੍ਰੋਬਲਮਸ ਐਂਡ ਕ੍ਰੈਡਿਟ ਰੀਬਿਲਡਿੰਗ, ਪਲੀਜ਼ ਕਾਲ 416-502-3100। ਨੇਕ ਧਾਲੀਵਾਲ, ਫੋਰ ਐਨੀ ਰੀਅਲ ਇਸਟੇਟ ਨੀਡਸ ਪਲੀਜ਼ ਕਾਲ 416-567-8081। ਪੇਸ਼ ਹੈ ਕੋਰੋਨਾ ਪਰ ਇੱਕ ਰਿਪੋਰਟ। ਹੈਲਥ ਮਿਨਿਸਟਰੀ ਕੀ ਓਰ ਸੇ ਜਾਰੀ ਆਜ ਕੀ ਦੁਪਹਿਰ ਕੀ ਰਿਪੋਰਟ ਕੇ ਮੁਤਾਬਿਕ ਅਬ ਤੱਕ ਦੇਸ਼ ਮੇਂ ਕੋਰੋਨਾ ਮਰੀਜ਼ੋਂ ਕੀ ਸੰਖਿਆ 410,461 ਹੋ ਚੁੱਕੀ ਹੈ। ਮਹਾਰਾਸ਼ਟਰ ਮੇਂ ਕੋਰੋਨਾ ਮਰੀਜ਼ੋਂ ਕੀ ਸੰਖਿਆ 128,205 ਹੈ। ਤਮਿਲਨਾਡੂ ਮੇਂ ਕੋਰੋਨਾ ਕਨਫਰਮ ਲੋਗੋਂ ਕੀ ਸੰਖਿਆ 56,845 ਹੈ। ਦਿੱਲੀ ਮੇਂ ਕੋਰੋਨਾ ਮਰੀਜ਼ੋਂ ਕੀ ਸੰਖਿਆ ਤਮਿਲਨਾਡੂ ਸੇ ਸਿਰਫ 99 ਕਮ ਹੈ। 26,680 ਕੋਰੋਨਾ ਮਰੀਜ਼ੋਂ ਕੇ ਸਾਥ ਗੁਜਰਾਤ ਚੌਥੇ ਨੰਬਰ ਪਰ ਹੈ। ਅਬ ਤੱਕ 227,756 ਕੋਰੋਨਾ ਮਰੀਜ਼ ਰਿਕਵਰ ਹੋ ਚੁੱਕੇ ਹੈ। ਮਹਾਰਾਸ਼ਟਰ ਮੇਂ 64,000 ਕੇ ਆਸਪਾਸ, ਤਮਿਲਨਾਡੂ ਮੇਂ 31,316, दिल्ली में 31,294 और गुजरात में 18,000 के आसपास मरीज रिकवर हो चुके हैं। अब तक पूरे देश में 13,254 लोगों की कोरोना से मौत हो चुकी है। सबसे ज्यादा मौतें महाराष्ट्र में 6,000 के आसपास हुई हैं। मौत के मामले में दिल्ली दूसरे नंबर पर है, यहां 2,112 मौतें हुई हैं। तीसरे नंबर पर गुजरात है, यहां 1,638 मौतें हुई हैं और चौथे नंबर पर तमिलनाडु है, जहां 704 लोगों की कोरोना से मौत हुई है। कोरोना कन्फर्म मामले में दिल्ली और तमिलनाडु में सिर्फ 99 का फर्क है, लेकिन दिल्ली में तमिलनाडु की तुलना में मौत 3 गुना ज्यादा है। देश में कोरोना से रिकवरी रेट 55.49% है। दुनिया के देशों की तुलना में कोरोना मरीजों में हमारे देश का पोजीशन चौथा है। हमारे देश का नंबर अमेरिका, ब्राजील और रूस के बाद आता है। वहीं मौत के मामले में हमारे देश का पोजीशन 8वां है। अमेरिका, ब्राजील, ब्रिटेन, इटली, फ्रांस, स्पेन और मैक्सिको के बाद हमारा नंबर आता है। यानी हमारी स्थिति बहुत ही खराब है। अब वर्किंग क्लास पर एक रिपोर्ट। सरकार ने कॉल सेक्टर का प्राइवेटाइजेशन करने की शुरुआत 18 जून को कॉल ब्लॉक की नीलामी के साथ कर दिया है। इससे पहले कॉल सेक्टर की यूनियनों ने सरकार से मांग की थी कि प्राइवेट कंपनियों को कोल माइनिंग की इजाजत ना दी जाए और ना ही सेंट्रल माइन प्लानिंग एंड डिजाइन इंस्टीट्यूट को कॉल इंडिया से अलग किया जाए, लेकिन ऐसा नहीं हुआ। अब कॉल वर्कर आने वाले 2-3-4 जुलाई को स्ट्राइक करने जा रहे हैं। उधर झारखंड के आदिवासी 41 कॉल ब्लॉकों को नीलामी के जरिए प्राइवेट सेक्टर को दिए जाने के खिलाफ प्रोटेस्ट कर रहे हैं। इसी के मद्देनजर अब झारखंड की सरकार केंद्र सरकार के फैसले के खिलाफ सुप्रीम कोर्ट पहुंच चुकी है। 41 ऑर्डिनेंस फैक्ट्रियों का कारपोर्टाइजेशन के जरिए प्राइवेटाइजेशन करने के सरकार के फैसले के खिलाफ ऑर्डिनेंस फैक्ट्रियों में काम करने वाले 82,000 वर्करों ने इंडिफिनिट स्ट्राइक पर जाने के लिए वोट दिया है। ऑल इंडिया डिफेंस एम्प्लॉयज फेडरेशन, इंडियन नेशनल डिफेंस वर्कर फेडरेशन और भारतीय प्रतिरक्षा मजदूर संघ की ज्वाइंट फोरम ने पहले जुलाई के सेकेंड वीक में इंडिफिनिट स्ट्राइक पर जाने का फैसला किया था, लेकिन अब ज्वाइंट फोरम ने कहा कि इस डेट में फैसला किया जाएगा कि स्ट्राइक पर कब जाना है। मंगलवार को पंजाब स्टेट इलेक्ट्रिसिटी बोर्ड एम्प्लॉयज ज्वाइंट फोरम की अगुवाई में इलेक्ट्रिसिटी अमेंडमेंट बिल 2020 को रद्द करने सहित अन्य मांगों को लेकर सैकड़ों इलेक्ट्रिसिटी वर्करों ने पावरकॉम के पटियाला हेडक्वार्टर पर प्रोटेस्ट किया। साथ ही साथ पूरे पंजाब में स्थित बिजली दफ्तरों पर धरना और प्रोटेस्ट हुए। इस प्रोटेस्ट प्रोग्राम में इलेक्ट्रिसिटी वर्करों की 19 यूनियनें शामिल हुई थीं। मंगलवार को इंडियन रेलवे में काम करने वाले स्टेशन मास्टरों ने ऑल इंडिया स्टेशन मास्टर एसोसिएशन की कॉल पर अपनी मांगों को लेकर देश भर के अलग अलग रेलवे स्टेशनों पर सिंबॉलिक प्रोटेस्ट किया। उनकी मांग है कि स्टेशन मास्टर कैडर का पोस्ट अदर पोस्ट में मर्जर ना किया जाए। उनका कहना है कि स्टेशन मास्टर का सिग्नल डिपार्टमेंट के साथ मर्जर सेफ्टी की नजर से ठीक नहीं है। उन्होंने कहा कि सरकार पूरी तरह से रेल को प्राइवेट सेक्टर को देने की तैयारी कर रही है। आज इंडियन रेलवे में काम करने वाले वर्करों की हालत सेफ्टी और आराम के मामले में दुनिया में सबसे बदतर है। इंडियन रेल को डेवलप करने की जरूरत है, लेकिन वह देश के लोगों के हित में होनी चाहिए, यानी सवारियों के साथ साथ रेल वर्करों का हित भी होना चाहिए। आप जागो रेडियो को सुन रहे हैं। जागो रेडियो के इस कार्यक्रम के स्पॉन्सर हैं न्यूटेक विंडो से मलकीत सैनी, फोन नंबर 416-679-1360, खालसा फर्नीचर से पॉल, फोन नंबर 9055659588।
तो जिहड़ा जी मैं दसना चाहूँगा न्यू टैक विंडो वालों का नवा एड्रेस जिहड़ा आ ब्रैम्पटन दे विच 2051 विलियम पार्कवे यूनिट नंबर 15-16। फोन नंबर सेम ही आ जी 416-679-1360 जिवें बिरजू होणा दस्सिया, पर एड्रेस जिहड़ा आ ओह ब्रैम्पटन दा आ 2051 विलियम पार्कवे यूनिट नंबर 15-16। इहदे नाल नाल मैं दसना चाहुंदा जी अमोलक सिद्धू हुणे एक नवा प्रोजैक्ट लैके आए आ मिल्टन दे विच ਉਹਨੂੰ ਪ੍ਰਮੋਟ ਕਰ ਰਹੇ ਆ। ਹਾਈਵੇ 25 'ਤੇ ਬ੍ਰਿਟੈਨੀਆ ਦੀ ਮੇਜਰ ਇੰਟਰਸੈਕਸ਼ਨ 'ਤੇ ਇਹ ਜਿਹੜਾ ਜੀ ਘਰ ਆ ਰਹੇ ਆ, ਜਿਹੜੇ ਆ ਡੀਟੈਚ ਘਰ ਵੀ ਹੈਗੇ ਆ, ਟਾਊਨ ਹੋਮ ਵੀ ਹੈਗੇ ਆ। ਡੀਟੈਚ ਘਰ ਜਿਹੜੇ ਆ ਜੀ ਉਹ 8.5 ਲੱਖ ਤੋਂ ਸ਼ੁਰੂ ਹੁੰਦੇ ਆ। ਲਿਮਿਟਿਡ ਟਾਈਮ ਵਾਸਤੇ ਬੇਸਮੈਂਟ ਜਿਹੜੀ ਆ ਉਹ ਫਿਨਿਸ਼ਡ ਆ। ਕਲੋਜ਼ਿੰਗ ਇਹਦੀ ਜਿਹੜੀ ਆ ਉਹ ਹੈਗੀ ਆ ਜੀ ਅਗਲੇ ਸਾਲ 2021 ਨੂੰ, ਅਤੇ ਇਹਦੀ ਜਿਹੜੀ ਆ $20,000 ਤੁਹਾਨੂੰ ਸਾਈਨਿੰਗ ਅਮਾਊਂਟ 'ਤੇ ਦੇਣਾ ਪੈਣਾ ਆ। ਬਾਕੀ ਜਿਹੜਾ 300 ਦਿਨਾਂ ਦੇ ਵਿੱਚ ਬਾਕੀ ਦੀਆਂ ਰਹਿੰਦੀਆਂ ਜਿਹੜੀਆਂ ਆ ਡਿਪੋਜ਼ਿਟ ਸਟਰਕਚਰ ਹੈਗੀ ਆ। ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹਾਂ 647-1970-8-647-719-7008। ਮੁਲਕ ਸਿੱਧੂ ਹੁਣ ਦਾ ਡਾਇਰੈਕਟ ਜਿਹੜਾ ਫੋਨ ਨੰਬਰ ਆ। ਮਿਲਟਨ ਦੇ ਵਿੱਚ ਇਹ ਜਿਹੜੇ ਘਰ ਆ ਬ੍ਰੈਂਡ ਨਿਊ, ਜੇ ਤੁਸੀਂ ਉੱਥੇ ਰਹਿਣਾ ਚਾਹੁੰਦੇ ਆ, ਕਿਉਂਕਿ ਇੰਨੇ ਕੁ ਰੇਟ ਦੇ ਵਿੱਚ ਸ਼ਾਇਦ ਇੱਥੇ ਤੁਹਾਨੂੰ ਬ੍ਰੈਂਡ ਨਿਊ ਘਰ ਨਾ ਮਿਲ ਸਕਣ। ਅਤੇ ਜਿਹੜਾ ਬੜਾ ਵਧੀਆ ਉਹਨਾਂ ਨੇ ਦੱਸਣ ਦੇ ਮੁਤਾਬਕ ਬੜਾ ਵਧੀਆ ਲੋਕੇਸ਼ਨ ਆ, ਐਂਟਰਟੇਨ ਜਿਹੜੀ ਆ ਸ਼ੋਪਿੰਗ ਦੇ ਕਲੋਜ਼ ਆ, ਅਤੇ ਕੰਜ਼ਰਵੇਸ਼ਨ ਏਰੀਆ ਜਿਹੜੇ ਨੇਚਰ ਦੇ ਵਿੱਚ ਨੇੜੇ ਰਹਿਣਾ ਚਾਹੁੰਦੇ ਆ ਉਹ ਉਹਨਾਂ ਵਾਸਤੇ ਜ਼ਰੂਰੀ ਦੱਸਣਾ ਜ਼ਰੂਰੀ ਸਮਝਦਾ। ਕੰਜ਼ਰਵੇਸ਼ਨ ਏਰੀਆ ਦੇ ਬਹੁਤ ਕਲੋਜ਼ ਜਿਹੜਾ ਆ ਇਹ ਹੈਗਾ ਆ, ਕੰਸਟਰਕਸ਼ਨ ਆਲਰੇਡੀ ਜਿਹੜੀ ਆ ਉਹ ਚੱਲ ਰਹੀ ਆ। 647-1970-8 ਜਿਹੜਾ ਹੈ ਜੀ ਉਹਨਾਂ ਦਾ ਫੋਨ ਨੰਬਰ ਹੈ ਅਮੋਲਕ ਸਿੱਧੂ ਹੋਣਾ ਦਾ। ਜੀ ਬਿਰਜੂ ਜੀ,
ਆਪ ਜਾਗੋ ਰੇਡੀਓ ਕੋ ਸੁਣਤੇ ਰਹੇ, ਚੀਨ ਇੰਡੀਆ ਪਰ ਬਾਤ ਹੋਗੀ ਬ੍ਰੇਕ ਕੇ ਬਾਅਦ। ਸੋਮਵਾਰ ਕੀ ਸ਼ਾਮ ਕੋ ਹਿੰਦੁਸਤਾਨ ਚੀਨ ਕੀ ਸੀਮਾ ਪਰ ਗਲਵਾਨ ਘਾਟੀ ਖੇਤਰ ਮੇਂ ਝੜਪ ਹੋਈ। ਇਸ ਝੜਪ ਮੇਂ ਹਿੰਦੁਸਤਾਨ ਕੇ 20 ਸੈਨਿਕ ਔਰ ਇੱਕ ਕਰਨਲ ਮਾਰੇ ਗਏ। 100 ਸੇ ਜ਼ਿਆਦਾ ਸੈਨਿਕ ਘਾਇਲ ਹੋਏ। ਬਿਨਾ ਗੋਲੀ ਕੇ ਯਹ ਝੜਪ ਆਧੀ ਰਾਤ ਤੱਕ ਚਲੀ। ਇਸਕੇ ਬਾਅਦ ਦੋਨੋਂ ਸਾਈਡੋਂ ਕੇ ਸੈਨਿਕ ਆਪਣੇ ਆਪਣੇ ਸਾਈਡ ਹੋ ਲੀਏ। ਚੀਨ ਨੇ ਆਪਣੇ ਸੈਨਿਕੋ ਕੇ ਹਤਾਹਤ ਹੋਣੇ ਕਾ ਕੋਈ ਕਨਫਰਮੇਸ਼ਨ ਨਹੀਂ ਦਿਆ। ਮੰਗਲਵਾਰ ਕੋ ਚੀਨ ਕੀ ਪੀਪਲਸ ਲਿਬਰੇਸ਼ਨ ਆਰਮੀ ਕੀ ਵੈਸਟਰਨ ਥੀਏਟਰ ਕਮਾਂਡਰ ਕੇ ਸਪੀਕਰ ਚਾਂਗ ਸੇਲੀ ਨੇ ਜਾਰੀ ਬਿਆਨ ਮੇਂ ਕਿਹਾ ਕਿ 15 ਜੂਨ ਕੀ ਸ਼ਾਮ ਕੋ ਚੀਨ ਭਾਰਤ ਕੀ ਸੀਮਾ ਪਰ ਗਲਵਾਨ ਘਾਟੀ ਮੇਂ ਹਿੰਦੁਸਤਾਨੀ ਸੇਨਾ ਨੇ ਆਪਣੇ ਵਾਅਦੇ ਕਾ ਉਲੰਘਨ ਕੀਆ ਔਰ ਲਾਈਨ ਆਫ ਐਕਚੁਅਲ ਕੰਟਰੋਲ ਕੋ ਫਿਰ ਸੇ ਪਾਰ ਕਰ ਲਿਆ। ਜਾਨਬੁੱਝ ਕਰ ਭੜਕਾਨੇ ਕੇ ਹਮਲੋ ਸੇ ਦੋਨੋਂ ਪਕਸ਼ੋਂ ਕੇ ਬੀਚ ਭਯੰਕਰ ਹਾਥਾਪਾਈ ਹੋਈ, ਜਿਸਕੇ ਪਰਿਣਾਮ ਸਵਰੂਪ ਕੁਛ ਸੈਨਿਕ ਹਤਾਹਤ ਹੋਏ। ਬੁੱਧਵਾਰ ਕੋ ਚੀਨ ਕੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਿੰਦੁਸਤਾਨ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੇ ਸਾਥ ਫੋਨ ਪਰ ਬਾਤਚੀਤ ਕੀ। ਵਾਂਗ ਯੀ ਨੇ ਵੈਸਟਰਨ ਥੀਏਟਰ ਕਮਾਂਡ ਕੀ ਬਾਤੋਂ ਕੋ ਦੁਹਰਾਇਆ, ਫਿਰ ਕਿਹਾ ਕਿ ਚੀਨ ਔਰ ਭਾਰਤ ਦੋਨੋਂ 1 ਅਰਬ ਸੇ ਅਧਿਕ ਆਬਾਦੀ ਵਾਲੇ ਦੇਸ਼ ਹੈ। ਖੁਦ ਕਾ ਵਿਕਾਸ ਕਰਨਾ ਹਮਾਰੇ ਦੋਨੋਂ ਦੇਸ਼ੋਂ ਕਾ ਇਤਿਹਾਸਿਕ ਮਿਸ਼ਨ ਹੈ, ਇਸ ਲਈ ਦੋਨੋਂ ਕੋ ਇੱਕ ਦੂਸਰੇ ਕਾ ਸਨਮਾਨ ਕਰਨਾ ਚਾਹੀਏ ਔਰ ਸਮਰਥਨ ਕਰਨਾ ਚਾਹੀਏ। ਯੇ ਦੋਨੋਂ ਦੇਸ਼ੋਂ ਕੇ ਦੀਰਘਕਾਲੀਨ ਹਿੱਤੋਂ ਸੇ ਮੇਲ ਖਾਤਾ ਹੈ। ਬੁੱਧਵਾਰ ਕੋ ਹੀ ਚੀਨੀ ਅਖਬਾਰ ਗਲੋਬਲ ਟਾਈਮਸ ਕੇ ਐਡੀਟੋਰੀਅਲ ਨੇ ਲਿਖਾ ਕਿ ਗਲਵਾਨ ਘਾਟੀ ਮੇਂ ਹੋਣੇ ਵਾਲੀ ਹਾਲੀਆ ਝੜਪ ਦੁਖਦ ਹੈ, ਇਸ ਪ੍ਰਕਾਰ ਕੀ ਘਟਨਾ ਕੋ ਆਇੰਦਾ ਰੋਕਣਾ ਚੀਨ ਹਿੰਦੁਸਤਾਨ ਸੰਬੰਧੋ ਕੀ ਸਬਸੇ ਬੜੀ ਪਰੀਖਿਆ ਹੈ। ਬੁੱਧਵਾਰ ਕੋ ਹੀ ਭਾਰਤ ਚੀਨ ਬਾਰਡਰ ਕੀ ਸਥਿਤੀ ਪਰ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਮੇਂ ਬਿਨਾਂ ਚੀਨ ਕਾ ਨਾਮ ਲੀਏ ਮਾਰੇ ਗਏ ਸੈਨਿਕੋ ਕੋ ਸ਼ਰਧਾਂਜਲੀ ਦੀ। ਸ਼ੁੱਕਰਵਾਰ ਕੋ ਸਰਵਦਲੀਏ ਬੈਠਕ ਮੇਂ ਵੀਡੀਓ ਕਾਨਫਰੰਸਿੰਗ ਕੇ ਜ਼ਰੀਏ ਸ਼ੁਰੂਆਤ ਮੇਂ ਹੀ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿਆ ਕਿ ਨਾ ਤੋ ਕਿਸੀ ਨੇ ਹਮਾਰੀ ਸੀਮਾ ਮੇਂ ਪ੍ਰਵੇਸ਼ ਕੀਆ ਹੈ, ਨਾ ਹੀ ਕਿਸੀ ਵੀ ਪੋਸਟ ਪਰ ਕਬਜ਼ਾ ਕੀਆ ਗਿਆ ਹੈ। ਇਸ ਬਿਆਨ ਕੀ ਆਲੋਚਨਾ ਹੋਈ ਤੋ ਅਗਲੇ ਦਿਨ ਸ਼ਨੀਵਾਰ ਕੋ ਪ੍ਰਧਾਨ ਮੰਤਰੀ ਕਾ ਇੱਕ ਔਰ ਬਿਆਨ ਆਇਆ ਕਿ ਇਸ ਬਾਰ ਚੀਨੀ ਸੇਨਾ ਲਾਈਨ ਆਫ ਐਕਚੁਅਲ ਕੰਟਰੋਲ ਪਰ ਬਹੁਤ ਅਧਿਕ ਤਾਕਤ ਕੇ ਸਾਥ ਆ ਗਈ ਔਰ ਉਸ ਪਰ ਇੰਡੀਅਨ ਰਿਐਕਸ਼ਨ ਵੀ ਉਸਕੇ ਅਨੁਰੂਪ ਰਹੀ। ਜੈਸਾ ਕਿ ਲਾਈਨ ਆਫ ਐਕਚੁਅਲ ਕੰਟਰੋਲ ਕੇ ਵਾਇਲੇਸ਼ਨ ਕਾ ਸਵਾਲ ਹੈ, ਉਸਕੇ ਸੰਬੰਧ ਮੇਂ ਯਹ ਸਪਸ਼ਟ ਰੂਪ ਸੇ ਕਿਹਾ ਗਿਆ ਕਿ 15 ਜੂਨ ਕੋ ਗਲਵਾਨ ਮੇਂ ਹਿੰਸਾ ਇਸ ਲਈ ਹੋਈ ਕਿਉਂਕਿ ਚੀਨੀ ਪਕਸ਼ ਲਾਈਨ ਆਫ ਐਕਚੁਅਲ ਕੰਟਰੋਲ ਕੇ ਨਜ਼ਦੀਕ ਸਟਰਕਚਰ ਖੜਾ ਕਰਨਾ ਚਾਹ ਰਹਾ ਥਾ ਔਰ ਇਸ ਤਰ੍ਹਾਂ ਕੇ ਕਾਰਯੇ ਨਾ ਕਰਨੇ ਕੀ ਬਾਤ ਨਹੀਂ ਮਾਨ ਰਹਾ ਥਾ। ਯਹ ਰਹੇ ਚੀਨ ਔਰ ਇੰਡੀਆ ਕੇ ਬੀਚ ਸੈਨਿਕ ਝੜਪ ਕੋ ਲੇਕਰ ਦੋਨੋਂ ਦੇਸ਼ੋਂ ਕੇ ਅਧਿਕ੍ਰਿਤ ਬਿਆਨ। ਹਿੰਦੁਸਤਾਨ ਔਰ ਚੀਨ ਕੇ ਬੀਚ ਜੰਗ ਦੋਨੋਂ ਦੇਸ਼ੋਂ ਕੇ ਹਿੱਤ ਮੇਂ ਨਹੀਂ ਹੈ। ਬਿਆਨੋਂ ਸੇ ਯਹ ਅਹਿਸਾਸ ਹੋਤਾ ਹੈ ਕਿ ਦੋਨੋਂ ਦੇਸ਼ੋਂ ਕੇ ਸੂਝਬੂਝ ਵਾਲੇ ਰਾਜਨੇਤਾ ਔਰ ਅਫਸਰ ਜੰਗ ਨਹੀਂ ਚਾਹਤੇ ਹੈ। ਸੀਮਾ ਪਰ ਝੜਪੋਂ ਕੇ ਬਾਰੇ ਮੇਂ ਖਬਰੋਂ ਕੋ ਮੀਡੀਆ ਮੇਂ कुछ हद तक फैलाकर हमारी सरकार शांत हो गई। मोदी जी भी बोलने लगे कि कुछ नहीं हुआ, हालांकि बाद में उससे पलट गए। चीन के नेता तो पहले से ही ऐसा कह रहे थे कि लाइन ऑफ एक्चुअल कंट्रोल पर हिंदुस्तान को कोई कंस्ट्रक्शन वर्क नहीं करना चाहिए और मौजूदा शर्तों को मानना चाहिए। अमेरिका हिंदुस्तान और चीन को आपस में लड़ाने की कोशिश कर रहा है। चीन को कमजोर करके अमेरिका एशिया में अपना वर्चस्व जमाना चाहता है। इस खेल में वह हिंदुस्तान को अपने पाले में रखना चाहता है। हमारे हुक्मरान सोच रहे हैं कि अमेरिका के साथ दोस्ती करके उन्हें ज्यादा पूंजी निवेश मिलेगा, मगर यह बेवकूफी है। अमेरिका कभी भी किसी भी देश का सच्चा मित्र साबित नहीं हुआ। इतिहास गवाह है, दूसरे विश्व युद्ध में जर्मनी, उसके बाद इराक, पाकिस्तान। अमेरिका पहले दोस्ती और सहायता का वादा करता है, पर अपना उल्लू सीधा होने के बाद उसे तबाह करने से पीछे नहीं झिझकता। बहरहाल, चीन के साथ सीमा झड़पों की कहानियां मीडिया में सनसनी बनाने के लिए अच्छी हैं। असल में सीमा पर क्या हुआ, यह सच्चाई देश की जनता को कभी नहीं पता चलेगी, जैसे कि पहले भी नहीं पता चला है। हमारे देश के सैनिकों की लाशों पर राजनीति की जाती है। हमारे हुक्मरानों ने सैनिकों की परवाह कभी नहीं की है। लेकिन इकोनॉमिक क्राइसिस, लोगों पर बढ़ते अत्याचार, नाइंसाफी, गरीबी, बेकारी, भुखमरी और कोरोना से मौत, इन सब में हमारे हुक्मरानों की नाकामी पर पर्दा डालने के लिए हिंद चीन या हिंद पाकिस्तान सीमा विवाद से बेहतर और क्या हो सकता है। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए CCCA, नेक धालीवाल, न्यू टेक विंडो एंड खालसा फर्नीचर को शुक्रिया।
एक रिकॉर्डेड कमर्शियल ब्रेक ले लीजिए, बिरजू होना नाल थोड़ी जी गल होर करते हैं, ये इंडिया चीन जिहड़ा है ओहदे बारे।
ऑर्डर ऑर्डर मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड मिसिसागा, यूनिट नंबर 30। कॉल करो 905-362-0111-905-302-0111।
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधी दमदार हीट सेवर वाइनल ते एल्युमिनियम दिया हर तरह दिया विंडोज, लंबे अरसे तो घट कीमतां ते गारंटी शुदा काम लई मशहूर। न्यू टेक विंडोज, पहुंचो 247 कैरियर ड्राइव यूनिट 6 इन रेक्सडेल और कॉल मलकीत सिंह 416-687-1360।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुडब्रिज में सोमा दिंदा आ रहा है, हुण खुल चुका है 16 इंटरमोडल ड्राइव ब्रैम्पटन के CN के यार्ड के बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स, 905-799-0045। टॉप चॉइस इलेक्ट्रॉनिक्स, सब तो सस्ता टॉप चॉइस
जी। ब्रेक तो बाद एक बार फिर स्वागत है तुहाडे सारयां दा। बिरजू जी होणा नाल थोड़ी जी गल वधाउने आ। बिरजू जी हेलो।
जी जी मैं सुन रहा हूँ आपकी बात।
अच्छा बिरजू जी, जो अभी जो है बातें चल रही हैं, लड़ाई लग जानी चाहिए, आपने बोला लड़ाई नहीं लगेगी, लेकिन एक और चीज़ चल रही है जिस पे वो बोल रहे हैं चाइनीज़ चीज़ों का बायकॉट होना चाहिए। काफ़ी मीडिया वाले हैं जो इंडिया पे वो ऐसा एक रिपोर्टिंग दे रहे हैं, तो लेकिन क्या इंडिया में वो सारी चीज़ें मिल सकती हैं जो अगर चीन से बनी चीज़ का सभी का बायकॉट हो जाए तो मेरा ख्याल बहुत से लोगों को तो फ़ोन ही फेंकने पड़ेंगे।
बिल्कुल आप करेक्ट कहते हैं कि मैं दो तीन पॉइंट मैं रखना चाहता हूँ कि पहली बात है कि जो जैसे हमारा देश एक सॉवरेन राष्ट्र है, कंट्री है, उसी तरीके से चाइना भी सॉवरेन कंट्री है, और आबादी और क्षेत्रफल के हिसाब से हम कितने ही छोटे या बड़े हों, मतलब हम जो पड़ोसी देशों के बारे में जब हम बात करते हैं तो वो कोई छोटा हो या कोई बड़ा हो, और या उसकी राजनीतिक या आर्थिक व्यवस्था कैसी भी हो, पर हमें एक दूसरे का इज्जत करना चाहिए, सम्मान करना चाहिए। ये जो चाइना और इंडिया के बीच में जो बॉर्डर इशू है, ये कोई नया नहीं है, ये बहुत पुराना है, और कुछ टाइम तक इसको मेंटेन करके अभी तक आया गया है, पर अभी ये इशू को ये उछाल रहे हैं, और ये एक पॉलिटिकल इशू है। इसका जो सैनिक या युद्ध कोई समस्या नहीं हो सकता है। तीसरी चीज ये है कि जो अगर आप इंटरनेशनल तौर पर देखें तो आप दो तीन पॉइंट को मैं इंडिकेट करना चाहता हूँ कि जब अमेरिका ने चाइना को कोरोना के लिए जिम्मेदार ठहराने की कोशिश की, तो जो मोदी सरकार का जो स्टैंड रहा है वो हमेशा ढुलमुल वाला रहा है, जो कई घटनाएं मैं बीच बीच में मुझे लगता है। फिर देश की जो कोरोना महामारी जो चल रही है उसके बाद इंडिया की कोशिश ये है कि वो जो सप्लाई चेन में जो चीन की जो जगह लेने की उसने जो इच्छा जाहिर की है वो भी दुनिया जानती है। साथ ही साथ जो सरकार ने, हमारी सरकार ने BSNL हो MTNL हो उसमें चीनी जो प्रोडक्ट है उसने इस्तेमाल करने के लिए मना किया है, पर हालांकि एयरटेल वोडाफोन जैसी कई जो कंपनियां हैं या जो उनके साथ उनका चाइना के पैसा भी है और उनका वो इस्तेमाल करती रही हैं। फिर उसके बाद एक और घटना हुई कि जो भारत ने अभी हाल में ही जो सीमा साझा करने वाले खासकर चीन के साथ भारत में जो होने वाले जो इन्वेस्टमेंट के लिए भारत सरकार की इजाजत लेना जरूरी बना दिया है, मतलब ऐसे कई पॉइंट्स हैं। तो ये जो भी पॉइंट्स आ रहे हैं तो मैं समझता हूं कि ये अमेरिकी साम्राज्यवाद के साथ भारत की जो दोस्ती की तरह को मतलब ये ले रहे हैं, जो आने वाले दिनों में ये ठीक नहीं होगा, और अमेरिकी साम्राज्यवाद के साथ मतलब उसकी भी कोई भी जो चाल में खासकर इंडिया को फंसना नहीं चाहिए, ये मतलब मुझे समझ में आता है। जहां तक बायकॉट को लेकर मैं सीधा दो तीन पॉइंट में पूछना चाहता हूं कि क्या हम इंडिया के लोग अगर हम बायकॉट भी करना चाहते हैं तो हम फॉरेन डायरेक्ट इन्वेस्टमेंट का हम क्यों नहीं करते, या उन स्टेट पॉलिसी का क्यों नहीं जो इन सामानों को देश की बाउंड्री के अंदर दाखिल होने देते हैं। अगर कोई इंसान यानी कोई भी भारतीय, यानी मैं ही क्यों ना हूं या कोई भी हो, अगर हम ये फॉरेन डायरेक्ट इन्वेस्टमेंट का अगर हमें विरोध नहीं है, उन स्टेट पॉलिसी का विरोध नहीं है, तो इन सामानों को बायकॉट करना ये एक ड्रामेबाजी से कुछ ज्यादा है नहीं, मतलब मुझे लगता है इस तरीके से।
बहुत बहुत, बहुत शुक्रिया बिरजू जी। अभी एक वीडियो भी मैं शेयर करूंगा श्रोताओं के साथ, तो अगर बाइकआउट करना है तो पहले सेल्फ सफिशिएंट, सेल्फ डिपेंडेंट बनना पड़ेगा ना, तभी बाइकआउट कर सकते हैं। तो वो वीडियो भी अभी शेयर करता हूँ। बहुत बहुत शुक्रिया, अगली बार बात होती है जी आपसे।
थैंक यू।
तो यह सी जी साडा अज का प्रोग्राम, तो भाई रणजीत सिंह उन्होंने जेडे विचार मैंने तुम्हें कहा कि तुहाडे नाल शेयर करने हैं, इस चीन वाले वो भी तुहाडे नाल शेयर करते हैं। अगले एतवार को नवा प्रोग्राम लैके फिर हाजिर होवांगे। सानूं दो छुट्टियां, तो तुसीं जेहड़ा जी इस चीन बारे विचार बारे सुनो, तो अगले ऐतवार को मिलते हैं जी। सत श्री अकाल जी।
हुण आपां वेखदे ही आ भई घट तो घट चार अज संस्कार पंजाब दे विच हो रहे हैं। चार नौजवानां दीआं लाशां आईआं, शरीर आए ते इन्हां दी हमदर्दी नहीं, बाकी भी जिन्ने होए हैं पूरे इंडिया दे विच होए हैं, इह ते इन्हां ने लिखणा हुंदा। मैं उन्हां दे नाम ही नोट कीते सी जिहड़े चार अज अपने आर्मी दे विच, एक सरदार गुरतेज सिंह बीरे वाला पिंड तो मानसा जिला, ते एक सरदार मनदीप सिंह पिंड सील पटियाला इत्थे दा, एक सरदार गुरविंदर सिंह तोलावाल ਇਹ ਵੀ ਸੰਗਰੂਰ ਜ਼ਿਲ੍ਹੇ ਦਾ ਤੇ ਇੱਕ ਭਾਈ ਸਤਨਾਮ ਸਿੰਘ ਸਰਦਾਰ ਸਤਨਾਮ ਸਿੰਘ ਭੋਜਰਾਜ ਗੁਰਦਾਸਪੁਰ ਦਾ ਚਾਰ ਨੌਜਵਾਨ ਪੰਜਾਬ ਦੇ ਸ਼ਹੀਦ ਹੋਏ ਚਾਰ ਸਿਵੇ ਬਲੇ ਹੁਣ ਉੱਥੇ ਅਗਲਾ ਭੋਗ ਦੇ ਉੱਤੇ ਬੰਦਾ ਬੈਠਾ ਹੋਵੇ ਉਹ ਫੌਜੀਆਂ ਦੇ ਜਦੋਂ ਸੰਸਕਾਰ ਤੋਂ ਬਾਅਦ ਭੋਗ ਪੈਣਾ ਤੇ ਭੋਗ ਤੇ ਅੱਗਾ ਕਵੇ ਚੁੱਪ ਕਰੋ ਜੀ ਜਿੱਦੀ ਜਿੰਨੀ ਲਿਖੀ ਸੀ ਲਿਖੀ ਲੀਡਰਾਂ ਨੇ ਹੈ ਇਹ ਢਾਂਚਾ ਆ ਸਿਸਟਮ ਹੈ ਹੁਣ ਬਦਲਾ ਲੈਣ ਤੁਰ ਪਓ ਬਦਲਾ ਲੈਣਾ ਬਦਲੇ ਵੀ ਜਿਹੜੇ ਨੇ ਨਾ ਕੰਟਰੀਆਂ ਤੋਂ ਬਦਲੇ ਲਏ ਜਾਂਦੇ ਆ ਉਹਨਾਂ ਨਾਲੋਂ ਮਜ਼ਬੂਤ ਬਣ ਕੇ ਏਦਾਂ ਤੇ ਉਹਨਾਂ ਦੇ ਤੁਸੀਂ ਮਾਰ ਦੋ ਤੁਹਾਡੇ ਮਾਰੀ ਜਣ ਮਾਰੀ ਚੱਲੀ ਇੱਕ ਦੂਜੇ ਦੇ ਇੱਧਰ ਵੀ ਮਾਵਾਂ ਤੇ ਉੱਧਰ ਵੀ ਉਹ ਵੀ ਕਿਸੇ ਦੇ ਪੁੱਤ ਹੈ ਤੇ ਸਾਡੇ ਵੀ ਕਿਸੇ ਦੇ ਪੁੱਤ ਹੈ ਇਹ ਤੇ ਮਜ਼ਬੂਤ ਕਰਨੀਆਂ ਪੈਣੀਆਂ ਕੰਟਰੀਆਂ ਆਪਣੀਆਂ ਅਗਲਾ ਬਦਲਾ ਲਿਆ ਜਾਂਦਾ ਹੈ ਵੀ ਹਰ ਚੀਜ਼ ਬਣਦੀ ਹੈ ਇੱਥੇ ਮਜ਼ਬੂਤ ਬਣ ਕੇ ਵਿਖਾਵਾਂ ਅੱਜ ਲੀਡਰ ਜਿਹੜੇ ਕਹਿੰਦੇ ਵੀ 40 ਏਦਾਂ ਕਰ ਦਿਆਂਗੇ ਆਹ ਕਰ ਦਿਆਂਗੇ ਕਰਕੇ ਵਿਖਾਓ ਕਾਪੀ 5 ਸਾਲਾਂ ਦੇ ਵਿੱਚ ਉਹਨਾਂ ਨਾਲ ਵਧੀਆ ਇੰਡਸਟਰੀ ਨਾ ਖੜੀ ਕਰਦੀ ਸਾਨੂੰ ਕਹਿ ਦਿਓ ਇਹ ਬਦਲਾ ਐ ਕਹੋ ਠੋਕ ਕੇ ਵੇਖਿਓ ਅਸੀਂ ਇਹਨਾਂ ਚ ਜਿੰਨੇ ਤੁਸੀਂ 20 ਸਾਡੇ ਤੁਸੀਂ ਸ਼ਹੀਦ ਕੀਤੇ ਆ ਨਾ ਤੇ 20 ਫੈਕਟਰੀਆਂ ਇਹਨਾਂ ਦੇ ਨਾਂ ਤੇ ਲਾਵਾਂਗੇ 20 ਹਜ਼ਾਰ ਬੰਦੇ ਨੂੰ ਰੁਜ਼ਗਾਰ ਦਿਆਂਗੇ ਤੇ ਇਹੋ ਜਿਹੀਆਂ ਚੀਜ਼ਾਂ ਬਣਾ ਦਿਆਂਗੇ ਚਾਈਨਾ ਕਨੀ ਮੂੰਹ ਨਹੀਂ ਕਰਾਂਗੇ ਲੀਡਰ ਦੇਣ ਗਿਆ ਇਹ ਹੈ ਬਦਲੇ ਇਦਾਂ ਹੁੰਦੇ ਇੰਨੀ ਮਜ਼ਬੂਤ ਕਰ ਦਿਆਂਗੇ ਅਸੀਂ ਆਪਣੇ ਦੇਸ਼ ਨੂੰ ਆਪਣੀ ਕੰਟਰੀ ਨੂੰ ਅਗਲਾ ਧਮਕੀ ਕਿਵੇਂ ਦੇ ਜਾਏਗਾ ਉਹ ਮਜ਼ਬੂਤੀ ਕਿੱਥੋਂ ਆਉਂਦੀ ਹੈ ਉਹ ਜਦੋਂ ਤੁਸੀਂ ਸਿਸਟਮ ਖੜਾ ਕਰਦੇ ਹੋ ਯਾਰ ਇੱਥੇ ਤੇ ਮੈਨੂੰ ਕੱਲ ਦੱਸੇ ਮੁੰਡਾ 500 ਸਰਪੰਚ ਨੇ ਕਹਿੰਦਾ ਕਿਹਾ ਮੇਰਾ ਨਾਂ ਪਵਾਤਾ ਆ ਜਿਹੜਾ ਸਕੀਮਾਂ ਚੱਲ ਰਹੀਆਂ ਨੇ ਗਵਰਨਮੈਂਟ ਵੱਲੋਂ ਉਹ ਮੈਨੂੰ ਕਹਿੰਦਾ ਤੇਰੇ ਅਕਾਊਂਟ ਦੇ ਵਿੱਚ 3000 ਰੁਪਈਆ ਆਏਗਾ ਕਹਿੰਦਾ ਹਾਂ ਤੇ 500 ਤੂੰ ਰੱਖ ਲਈ 2500 ਮੈਨੂੰ ਕਢਾ ਕੇ ਦੇ ਦੇ 3000 ਇੱਕ ਬੰਦੇ ਦੇ ਅਕਾਊਂਟ 'ਚ ਆਊ ਤੇ ਤੇਰਾ ਨਾਂ ਪਵਾਤਾ ਦਿਹਾੜੀ ਦਿਹੁੜੀ ਤੇ ਤੂੰ ਕੋਈ ਨਹੀਂ ਜਾਣਾ ਤੈਨੂੰ ਆਊ 3000 ਤੇ 500 ਮੈਨੂੰ ਦੇ ਦੇ ਤੇ ਫਿਰ 2000 ਮੈਨੂੰ ਉਹ ਦੱਸੇ ਕਹਿੰਦਾ 5000 ਆਇਆ ਕਹਿੰਦਾ ਮੇਰੇ ਅਕਾਊਂਟ 'ਚ ਤੇ ਮੈਂ ਕਹਿੰਦਾ ਉਹਨੂੰ ਕਹਿ ਗਿਆ ਵੀ ਛੱਡ ਖੜਾ ਮੈਨੂੰ ਇਹੋ ਜਿਹੇ ਕੰਮਾਂ ਦੀ ਲੋੜ ਨਹੀਂ ਮਤਲਬ ਕਹਿਣ ਦਾ ਵੀ ਇੱਕ ਇੱਕ ਬੰਦਾ 3000 ਤੇ ਜੇ 50 ਦੇ ਨਾਂ ਵੀ ਪਵਾਤੇ ਤੇ ਲਾਓ ਹਿਸਾਬ ਕਿੰਨਾ ਬਣਦਾ ਤਾਂ ਹੀ ਅਗਲਾ 50-50 ਲੱਖ ਰੁਪਈਆ ਖਰਚ ਦਿੰਦਾ ਸਰਪੰਚੀ ਮਿਲਣੀ ਚਾਹੀਦੀ ਹੈ ਸਾਰੇ ਨਹੀਂ ਹੋਣੇ ਪਰ ਬਹੁਤਿਆਂ ਦਾ ਹਾਲ ਇਹੋ ਹੀ ਹੈ ਸੱਚ ਹੈ ਇਹ ਲੁੱਟ ਕੇ ਖਾਂਦੇ ਨੇ ਤੇ ਜੇ ਸਿਸਟਮ ਬਣਾ ਕੇ ਵਿਖਾਓ ਨਾ ਢਾਂਚਾ ਬਣਾ ਕੇ ਵਿਖਾਓ ਇੱਦਾਂ ਹੀ ਮਜ਼ਬੂਤ ਕਰ ਦਿਓ ਕੰਟਰੀਆਂ ਦਾ ਢਾਂਚਾ ਜਿਹੜਾ ਆ ਵੀ ਇਹ ਬਦਲੇ ਹੁੰਦੇ ਨੇ ਵੀ ਅਸੀਂ ਕਰਕੇ ਵਿਖਾਵਾਂਗੇ ਤੁਹਾਨੂੰ ਕਿਹੜੀ ਗੱਲ ਕਰਦੇ ਤੁਸੀਂ ਮੈਂ ਕੱਲ ਵੇਖਦਾ ਸੀ ਇੱਕ ਨਾ ਪੱਤਰਕਾਰ ਬੀਬੀ ਸਰਜੀਕਲ ਸਟ੍ਰਾਈਕ ਹੋਈ ਜਦੋਂ ਪਾਕਿਸਤਾਨ ਤੇ ਕਹਿੰਦੀ ਪ੍ਰਧਾਨ ਮੰਤਰੀ ਨਾਲ ਗੱਲ ਕਰਦੀ ਕਹਿੰਦੀ ਹੈ ਤੁਸੀਂ ਸਰਜੀਕਲ ਸਟ੍ਰਾਈਕ ਕੀਤੀ ਇਹ ਫਿਰ ਤੁਸੀਂ ਕਿਵੇਂ ਸੋਚਿਆ ਮਤਲਬ ਤੁਸੀਂ ਕੀਤੀ ਉਹੀ ਪੱਤਰਕਾਰ ਬੀਬੀ ਉੱਥੇ ਕਹਿੰਦੀ ਹੈ ਪ੍ਰਧਾਨ ਮੰਤਰੀ ਜੀ ਤੁਹਾਨੂੰ ਕ੍ਰੈਡਿਟ ਦੇਣਾ ਇਹ ਤੁਸੀਂ ਕੀਤੀ ਤੇ ਅੱਜ ਜਦੋਂ ਚਾਈਨਾ ਵਾਲਾ ਹੋ ਗਿਆ ਇੱਥੇ ਉਹ ਕਹਿੰਦੀ ਇਹ ਇਹ ਇਹਨਾਂ ਦੀ ਆਫੀਸਰਾਂ ਦੀ ਗਲਤੀ ਹੈ ਇਹਨਾਂ ਨੇ ਕਿਉਂ ਨਹੀਂ ਉੱਥੇ ਕੀਤਾ ਮਤਲਬ ਜਿੱਦਣ ਗਲਤ ਹੋ ਗਿਆ ਸਾਡੇ ਮਰਨਗੇ ਉਦਣ ਜ਼ਿੰਮੇਵਾਰ ਆਫੀਸਰ ਨੇ ਆਰਮੀ ਹੈ ਤੇ ਜਿੱਦਣ ਚੰਗਾ ਕਰਕੇ ਆਉਣਗੇ ਅਗਲੇ ਦੇ ਜਹਾਜ਼ ਵਾੜ ਕੇ ਜਾ ਕੇ ਕੰਮ ਕੁਛ ਕਰਕੇ ਆਉਣਗੇ ਉਦਣ ਕਹਿਣਗੇ ਕ੍ਰੈਡਿਟ ਲੀਡਰਾਂ ਦਾ ਫੈਸਲਾ ਜ਼ਿੰਮੇਵਾਰੀ ਵੀ ਚੱਕੋ ਜੇ ਤੁਸੀਂ ਕ੍ਰੈਡਿਟ ਖਾਣਾ ਹੈ ਤੇ ਗਲਤ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਤੇ ਜਾਂ ਫਿਰ ਕ੍ਰੈਡਿਟ ਵੀ ਪੂਰੇ ਦਾ ਪੂਰਾ ਆਰਮੀ ਨੂੰ ਦਿਓ ਜ਼ਿੰਮੇਵਾਰੀ ਵੀ ਆਰਮੀ ਦੀ ਤੇ ਕ੍ਰੈਡਿਟ ਜਿੱਦਣ ਮਿਲਦਾ ਜਿੱਦਣ ਕੋਈ ਚੰਗਾ ਕਰਕੇ ਆਉਂਦੇ ਨੇ ਉਦਣ ਲੀਡਰ ਹਾਰ ਨਾ ਪਵਾਵੇ ਉਦਣ ਆਰਮੀ ਨੂੰ ਪਾਓ ਉਦਣ ਫਿਰ ਚੌੜੇ ਹੋ ਕੇ ਵੋਟਾਂ ਦਾ ਚੱਕਰ ਪੈ ਜਾਂਦਾ ਵੀ ਉਦਣ ਫਿਰ ਅਸੀਂ ਕਹਿੰਦੇ ਹਾਂ ਸਾਨੂੰ ਵੋਟਾਂ ਚਾਹੀਦੀਆਂ ਨੇ ਤੇ ਜਿੱਦਣ ਸਾਡੇ ਵਾਲੇ ਕਰ ਜਾਂਦੇ ਨੇ ਫਿਰ ਉਹਨਾਂ ਦੇ ਸਿੱਟ ਦਿਓ ਸਾਰੀ ਗੱਲ ਮਤਲਬ ਕਹਿਣ ਦਾ ਯਾਰ ਹੁਣ ਆ ਮੈਂ ਸੁਣਦਾ ਬਦਲੇ ਲਓ ਯਾਰ ਇਹਦਾ ਗੱਲ ਪੁਆਇੰਟ ਇਹ ਹੈ ਵੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਬਦਲੇ ਲਏ ਜਾਂਦੇ ਆ ਨਾ ਅਗਲਾ ਜਦੋਂ ਇੰਨੇ ਪੂਰਾ ਮਜ਼ਬੂਤ ਹੋ ਕੇ ਖੜਾ ਹੁੰਦਾ ਹੈ ਤੇ ਅਗਲਾ ਉਹਦੇ ਮੂੰਹ ਕੰਨੀ ਵੇਖਦਾ ਰਹਿੰਦਾ ਉਹ ਬਦਲਾ ਅਗਲਾ ਕਹਿੰਦਾ ਯਾਰ ਇੱਡੀ ਮਜ਼ਬੂਤ ਦੇਸ਼ ਬਣ ਗਿਆ ਇੰਨਾ ਤਕੜਾ ਹੋ ਗਿਆ ਇਹ ਦੇਸ਼ ਆ ਸਮਾਨ ਸਾਡੇ ਤੈਨੂੰ ਸਾਡੀ ਲੋੜ ਪਊਗੀ ਇੱਕ ਦਿਨ ਐਸਾ ਕੁਛ ਬਣਾਵਾਂਗੇ ਕਿਹੜੀਆਂ ਗੱਲਾਂ ਕਰਦੇ ਹੋ 5 ਸਾਲ ਦੇ ਦਿਓ 5 ਸਾਲਾਂ ਚ ਵੇਖਿਓ ਤੁਹਾਨੂੰ ਇੱਧਰ ਨਾ ਆਉਣਾ ਪਿਆ, ਤਰਲੇ ਕਰਨੇ ਪਏ ਵੀ ਆਹ ਚੀਜ਼ ਕਿਤੇ ਸਾਨੂੰ ਦੇ ਦਿਓ। ਅਗਲੇ ਅੱਖਾਂ ਕੱਢਦੇ ਨੇ ਕੈਨੇਡਾ ਵਾਲਿਆਂ ਨੇ ਵਾਇਰਸ, ਇਹ ਮੰਨਿਆ ਇਹ ਜਾਂਦਾ ਵੀ ਚੀਨ ਨੇ ਸਾਰੀ ਦੁਨੀਆ 'ਚ ਫੈਲਾਇਆ, ਇਹ ਕਹਿੰਦੇ ਆ ਨਾ। ਪਰ ਕਮਾਲ ਦੀ ਗੱਲ ਹੈ, ਕੈਨੇਡਾ ਵਾਲਿਆਂ ਨੇ ਅੰਬੈਸੀਆਂ ਵੀ ਖੋਲ੍ਹਤੀਆਂ, ਵੀਜ਼ੇ ਵੀ ਖੋਲ੍ਹਤੇ। ਚਾਈਨਾ ਨੂੰ ਕਹਿੰਦੇ ਨੇ ਤੁਹਾਡੇ ਵੀਜ਼ੇ ਖੁੱਲ੍ਹੇ, ਅੰਬੈਸੀਆਂ ਖੁੱਲ੍ਹੀਆਂ, ਪਰ ਇੰਡੀਆ ਦੀਆਂ ਨਹੀਂ ਖੁੱਲ੍ਹੀਆਂ। ਪਤਾ ਕਿਉਂ? ਕਹਿੰਦੇ ਨੇ ਚਾਈਨਾ ਬਿਨਾਂ ਸਾਡਾ ਸਰਨਾ ਨਹੀਂ ਅਜੇ, ਇੱਥੋਂ ਮਾਲ ਦੀ ਲੋੜ ਹੈ, ਸਮਾਨ ਦੀ ਲੋੜ ਹੈ। ਸਿਸਟਮ ਉਹਨਾਂ ਨੇ ਚਾਈਨਾ ਵਾਲਿਆਂ ਨੇ ਸਾਥੋਂ ਬਣਾ ਲਿਆ, ਪਰ ਸਾਨੂੰ ਬਣਾਉਣਾ ਪੈਣਾ, ਇਹ ਬਦਲਾ ਹੁੰਦਾ। ਅਗਲਾ ਕਹਿੰਦਾ ਤੇਰਾ ਪੁੱਤ ਸੈੱਟ ਹੋ ਗਿਆ, ਤੈਨੂੰ ਦੋਵੇਂ ਸੈੱਟ ਕਰਕੇ ਵਿਖਾਊ, ਗੱਲ ਕਿਹੜੀ ਕਰਦਾ ਤੂੰ। ਅਗਲਾ ਕਹਿੰਦਾ ਮੈਂ ਤਿੰਨ ਮੰਜ਼ਲੀ ਕੋਠੀ ਪਾਲੀ, ਤੈਨੂੰ ਪੰਜ ਮੰਜ਼ਲੀ ਨਾ ਪਾ ਕੇ ਵਿਖਾਈ, ਫਿਰ ਵੇਖੀ। ਇਹ ਅਸਲ ਗੱਲ ਹੁੰਦੀ। ਅੱਜ ਜੇ ਕਿਸੇ ਦੇ ਮਾਵਾਂ ਦੇ ਪੁੱਤ, ਮੈਂ ਤੇ ਇੱਕ ਵਾਰ ਅੱਗੇ ਵੀ ਸਟੇਟਮੈਂਟ ਦਿੱਤੀ ਸੀ, ਕਈ ਸਾਲ ਪਹਿਲਾਂ ਆਪਾਂ ਗੱਲ ਕੀਤੀ ਸੀ, ਉਦੋਂ ਵੀ ਇੱਕ ਵਾਰੀ ਪਠਾਨਕੋਟ ਹੋਇਆ ਸੀ, ਤੇ ਉਦੋਂ ਵੀ ਆਪਾਂ ਗੱਲ ਕੀਤੀ ਸੀ ਵੀ ਲੀਡਰਾਂ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਨੂੰ ਆਰਮੀ ਵਿੱਚ ਭਰਤੀ ਕਰੋ। ਅਗਲਾ ਜਦੋਂ ਨਾ ਜਿੰਨੇ ਵੱਡੇ ਤੋਂ ਲੈ ਕੇ ਛੋਟੇ ਸਟੇਟ ਦੇ ਹੁਣ ਲੀਡਰ, ਚੀਫ ਮਿਨਿਸਟਰ ਤੇ ਚਾਹੇ ਪ੍ਰਧਾਨ ਮੰਤਰੀ, ਜਿਹੜੇ ਉੱਪਰ ਵਾਲੇ ਨੇ ਸੈਂਟਰ ਵਾਲੇ ਲੀਡਰ, ਉਹਨਾਂ ਦੇ ਵੀ ਦੋ ਦੋ ਨਿਆਣੇ, ਤਿੰਨ ਤਿੰਨ ਨਿਆਣੇ ਉਹਨਾਂ ਦੇ ਵਿੱਚੋਂ ਵੀ ਆਰਮੀ 'ਚ ਲੈਣੇ ਚਾਹੀਦੇ ਨੇ। ਸਾਰਿਆਂ ਦੇ ਜੇ ਦੋ ਨੇ ਤੇ ਇੱਕ ਆਰਮੀ 'ਚ ਲਓ, ਚਾਹੇ ਕੁੜੀ ਹੈ ਚਾਹੇ ਮੁੰਡਾ, ਤੇ ਜਿੱਦਣ ਹੋਵੇ ਇਹੋ ਜਿਹੀ ਜੰਗ, ਲੀਡਰਾਂ ਦੇ ਨਿਆਣੇ ਅੱਗੇ ਲੱਗੇ ਹੋਣ, ਚਾਹੇ ਪਾਕਿਸਤਾਨੀ ਨੇ ਚਾਹੇ ਇੰਡੀਆ ਵਾਲੇ ਨੇ, ਫਿਰ ਜਦੋਂ ਤੋਰਨੇ ਪਏ ਆਪਣੇ, ਫਿਰ ਪਤਾ ਲੱਗੂ ਵੀ ਜੰਗ ਲਾਉਣੀ ਹੈ ਕਿ ਨਹੀਂ ਲਾਉਣੀ। ਹੁਣ ਫੈਸਲਾ ਦੱਸੋ ਕੀ ਲੈਣਾ ਤੁਸੀਂ, ਲੜਨੀ ਹੈ ਕਿ ਨਹੀਂ ਲੜਨੀ? ਜਿਹਦੇ ਆਪਣੇ ਘਰੇ ਪੁੱਤ ਦਾ ਜਨਾਜ਼ਾ ਆਊ ਨਾ, ਜਿਹਦੇ ਲਾਸ਼ ਆਊ, ਉਹਦੇ ਪਤਾ ਲੱਗਦਾ, ਉਹਦੇ ਨਾਲ ਪਤਾ ਲੱਗਦਾ ਵੀ ਕਿੱਦਾਂ ਪੈਂਦੀ ਹੈ। ਫੈਸਲੇ ਕਰਨੇ ਨੇ, ਬੈਠ ਕੇ ਕਰ ਲਓ। ਪਰ ਜੇ ਕਿਤੇ ਆਰਮੀ ਦੇ ਵਿੱਚ, ਮੈਨੂੰ ਪਤਾ ਇੱਕ ਕੰਟਰੀ ਸ਼ਾਇਦ, ਮੈਨੂੰ ਲੱਗਦਾ ਜਾਪਾਨ ਵਿੱਚ ਹੀ ਹੈ, ਵੀ ਹਰ ਨਾਗਰਿਕ ਨੂੰ 2 ਸਾਲ ਆਰਮੀ ਦੀ ਟ੍ਰੇਨਿੰਗ ਕਰਨੀ ਪੈਂਦੀ, ਰਹਿਣਾ ਪੈਂਦਾ, ਟ੍ਰੇਨਿੰਗ ਕਰਨੀ ਪੈਂਦੀ। ਤੇ ਸਾਡੇ ਵਾਲੇ ਹੁਣ ਅੱਜ ਭਰਿਆ ਪਿਆ ਨਾ, ਫੇਸਬੁੱਕਾਂ ਭਰੀਆਂ ਪਈਆਂ, ਸਿੰਘ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ। ਉੱਦਾਂ ਇਹ ਬੇੜਾ ਬਹਿ ਗਿਆ ਸਾਡਾ, ਮਜ਼ਾਕ ਕਰਨ ਤੋਂ ਨਹੀਂ ਹਟਦੇ ਆਰਮੀ ਵਾਲਿਆਂ ਨੂੰ, ਹੱਸਦੇ ਨੇ ਵੇਖ ਵੇਖ ਕੇ। ਅਗਲਾ ਸਵੇਰੇ ਦਾੜੀ ਬੰਨ ਕੇ ਤਿਆਰ ਹੋ ਕੇ ਪੱਗ ਬੰਨ ਕੇ ਬਹਿ ਜੇ, ਕਹਿਣਗੇ ਲੈ ਇਹ ਜਾਂਦੇ ਦੀ ਇਹਦੀ, ਪਤਾ ਹੀ ਹੈ ਨਾ ਜਿਹੜੀ ਗੱਲ ਕਰਦੇ ਹੁੰਦੇ ਨੇ, ਆਉਂਦੇ ਦੀ ਰਾਈਫਲ ਮਤਲਬ ਖੋਹ ਲੈਂਦੇ ਨੇ, ਮੈਂ ਗੱਲ ਕਹਿਣੀ ਨਹੀਂ ਚਾਹੁੰਦਾ। ਪਰ ਹਰ ਪਿੰਡ ਦੇ ਵਿੱਚ ਉਹਦਾ ਮਜ਼ਾਕ ਉਡਾਇਆ ਜਾਂਦਾ। ਅਗਲਾ ਡਿਸਿਪਲਿਨ ਸਿੱਖ ਕੇ ਆਇਆ, ਉੱਠਦਾ ਵੇਲੇ ਨਾਲ, ਬਹਿੰਦਾ, ਨਹਾਉਂਦਾ, ਦਾੜੀ ਬੰਨਦਾ, ਤਿਆਰ ਹੋ ਕੇ ਫਿੱਟ ਕਿਚਨ ਹੋ ਕੇ ਬਹਿ ਜਾਂਦਾ, ਉਹਨੂੰ ਪਾਗਲ ਕਹਿੰਦੇ ਨੇ ਸਾਡੇ, ਕਮਲਾ ਕਹਿੰਦੇ ਨੇ। ਤੇ ਘੱਟ ਤੋਂ ਘੱਟ ਅਸੀਂ ਇਸ ਗੱਲ ਜਾਂਦੇ ਹੁੰਦੇ ਆ, ਸੜਕਾਂ ਤੇ ਲੰਘਦੇ ਆ, ਮੈਂ ਸ਼ਬਦ ਨਹੀਂ ਬੋਲ ਸਕਦਾ ਜਿੱਦਾਂ ਦੇ ਲੋਕ ਬੋਲਦੇ ਆ। ਤੇ ਜਦੋਂ ਇਹੋ ਜਿਹਾ ਕੁਝ ਹੁੰਦਾ, ਫਿਰ ਸਾਡੀ ਸ਼ਰਧਾ ਸਦਾ ਹੀ ਰੱਖੋ ਯਾਰ। 20,000 ਤੇ ਦੁਨੀਆ ਹੋਰ ਵੀ, 50,000 ਐਡੀ ਬਹੁਤੀ ਤਨਖਾਹ ਨਹੀਂ, ਉਦੋਂ ਡਬਲ ਡਬਲ ਤਨਖਾਹਾਂ ਲੈਂਦੇ ਆ ਤੇ ਫਿੱਟੇ ਪਏ ਆ ਸਾਡੇ ਇੱਥੇ ਬੰਦੇ ਖਾ ਖਾ ਕੇ। ਉੱਥੇ ਘੱਟ ਤੋਂ ਘੱਟ 2 ਨੰਬਰ ਦਾ ਤਾਂ ਨਹੀਂ ਕਮਾ ਸਕਦੇ, ਸਿਸਟਮ ਤੇ ਠੀਕ ਹੈ, ਘੱਟ ਤੋਂ ਘੱਟ ਇੱਥੇ ਆਪਾਂ ਸੁੱਖ ਦਾ ਸਾਹ ਤੇ ਲੈਂਦੇ ਆ, ਮਜ਼ਾਕ ਤੇ ਨਾ ਉਡਾਇਆ ਜਾਵੇ ਕਿਸੇ ਦਾ। ਹੁਣ ਜਦੋਂ ਇਹੋ ਜਿਹਾ ਕੰਮ ਹੁੰਦਾ ਹੈ, ਫਿਰ ਸਾਡੇ ਵਾਲੇ ਇੱਕ ਪਾਸੇ ਜਿੱਧਰ ਨੂੰ ਹੋ ਤੁਰਦੇ ਨੇ ਉੱਧਰ ਨੂੰ ਹੀ ਹੋ ਤੁਰਦੇ ਨੇ। ਬੈਲੈਂਸ ਰੱਖੋ ਤੇ ਸਦਾ ਸਦਾ ਰਿਸਪੈਕਟ ਰੱਖੋ, ਮਤਲਬ ਇਹਦੇ ਨਾਲ ਨਾ ਮਨੋਬਲ ਗਿਰਦਾ ਹੈ ਸਦਾ ਹੀ। ਬੱਚਾ ਹੈ, ਹੁਣ ਮੰਨ ਲਓ ਬੱਚਾ ਕੋਈ ਟਿਕਟੋਕ ਤੇ ਮਸ਼ਹੂਰ ਹੋ ਜਾਂਦਾ, ਇੱਕ ਤੁਸੀਂ ਇੱਕ ਮਹੀਨਾ ਇੰਨਾ ਚੱਕਦੇ ਹੋ, ਬੈਲੈਂਸ ਰੱਖੋ, ਠੀਕ ਠੀਕ ਰੱਖੋ। ਤੇ ਜਦੋਂ ਉਹ ਬੱਚਾ ਥੋੜਾ ਜਿਹਾ ਵੀ ਥੱਲੇ ਆਇਆ, ਤੁਸੀਂ ਮਹੀਨੇ ਬਾਅਦ ਭੁੱਲ ਜਾਣਾ, ਤੁਹਾਡੇ ਕੋਲ ਹੋਰ ਆ ਜਾਣਾ ਕੋਈ ਨਾ ਕੋਈ ਟਿਕਟੋਕ ਵਾਲਾ, ਤੁਸੀਂ ਉਹਦੇ ਮਗਰ ਪੈ ਜਾਣਾ, ਉਹ ਬੱਚੇ ਦਾ ਮਨੋਬਲ ਕਿੰਨਾ ਗਿਰ ਜਾਣਾ ਵੀ ਯਾਰ ਹੁਣ ਕਿਉਂ ਨੇ ਇੰਟਰਵਿਊ ਵਾਲੇ ਆਉਂਦੇ, ਹੁਣ ਕੀ ਹੋ ਗਿਆ, ਹੁਣ ਮੈਨੂੰ ਕਿਉਂ ਨਹੀਂ ਵੇਖਦੇ। ਉਹ ਬੱਚੇ ਦਾ ਮਨੋਬਲ ਕਿੰਨਾ ਗੇਰੋਗੇ ਤੁਸੀਂ, ਬੈਲੈਂਸ ਰੱਖੋ ਤਾਂ ਜੋ ਉਹ ਬੱਚੇ ਨੂੰ ਹੌਸਲਾ ਵੀ ਬਣਿਆ ਰਹੇ ਸਾਰੀ ਜ਼ਿੰਦਗੀ ਲਈ, ਇਦਾਂ ਹੀ ਹੋਵੇ। ਸਾਡੇ ਇੱਥੇ ਕਈ ਬੰਦੇ